श्री गुरु गोविंद सिंह बिसाला। जिसमें अमृत ज्ञान है मानक भगत बैराग। श्री गुरु ग्रंथ साहिब श्री गुरु शब्द कमाए जैन जीते पंच विकार। तिन संतन कौ बंदन सिर चरण पर धार। एक अंकारा सतगुरु तेह प्रसाद सच होए। वाहे गुरु जी की फतेह है बिघन विनाशन सोए। वाहे गुरु जी की फतेह है बिघन विनाशन सोए। सतनाम श्री वाहे गुरु साहिब जी ओ दोहरा। खान वजीदा निकस कै आयो सब स्थान। बरिंद चमो पत मिल गए बैठे मेल महान। खान वजीदा निकस कै आयो सब स्थान। वाहिगुरु जी का खालसा।
वाहिगुरु जी
की फतेह। सतगुरु जी दी साजी नवाजी। परम सम्मान जो गुरु खालसा साध संगत जी। महाराज जी दी अपार कृपालता हुई है जो पिछले पैर दे सुंदर दीवाना दी प्रारंभता गुरु साहब जी दी पावन पित्र हजूरी विच हुई है। रहरा साहब जी दे पाठ आप जी ने गुरमुखां तों सरवण कीते हन। धन गुरु गोबिंद सिंह महाराज सच्चे पातशाह जी जिन्हां दा पावन पुत्र जीवन आप जी रोज सरवण करदे हो उन्हां दे छोटे साहिबजादियां दी शहीदी दा प्रसंग साहिब संगत जी चल रहा है। जो प्रसंग आप जी ने कल सरवण कीता सी ते उस विच कलगीधर पातशाह जी लम्मे पिंड विच हन। उथों राय कल्ले ने अपने एक साध संगत जी सेवादार नूं नौकर नूं नूरे माही नूं भेजिया सरहंद छोटे साहिबजादियां दी खबर लैण वास्ते। उथों 40 कोह दा पिंडा साध संगत जी पैंदा सी। ਉਹਨੇ ਆਖਿਆ ਸੀ ਮਹਾਰਾਜ ਬਹੁਤ ਤੇਜ ਚੱਲਦਾ ਹੈ ਇਹਦੀ ਚਾਲ ਬਹੁਤ ਤੇਜ ਹੈ ਬੜਾ ਤੁਰ ਲੈਂਦਾ ਇੱਕ ਦਿਨ ਵਿੱਚ ਪਹੁੰਚੇਗਾ ਸਰਹੰਦ ਤੇ ਕੱਲ ਸ਼ਾਮਾਂ ਨੂੰ ਖਬਰ ਲਿਆ ਕੇ ਦੇ ਦੇਵੇਗਾ। ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਅਜੇ ਦੁਪਹਿਰ ਹੀ ਹੋਈ ਸੀ ਤੇ ਪੁੱਛਣਾ ਸ਼ੁਰੂ ਕਰ ਦਿੱਤਾ। ਸਵੇਰੇ ਤੁਰਿਆ ਸੀ ਨੂਰਾ ਦੁਪਹਿਰ ਵੇਲੇ ਮਹਾਰਾਜ ਨੇ ਪੁੱਛਿਆ ਭਾਈ ਇੱਕ ਜਣਾ ਰੁੱਖ ਤੇ ਚੜ ਕੇ ਦੇਖੋ ਉਹ ਵਾਪਸ ਆਉਂਦਾ ਕਿ ਨਹੀਂ। ਕੱਲੇ ਨੇ ਆਖਿਆ ਮਹਾਰਾਜ ਜੀ ਅਜੇ ਤਾਂ ਅੱਜ ਗਿਆ ਉਹ ਸ਼ਾਮ ਨੂੰ ਤਾਂ ਪਹੁੰਚੇਗਾ ਕੱਲ ਸ਼ਾਮਾਂ ਨੂੰ ਵਾਪਸ ਆਵੇਗਾ। ਥੋੜੀ ਦੇਰ ਬਚਨ ਬਲਾਸ ਕਰਕੇ ਮਹਾਰਾਜ ਨੇ ਦੂਸਰੀ ਵਾਰ ਆਖਿਆ ਕੋਈ ਆਪਣਾ ਮਨੁੱਖ ਰੁੱਖ ਦੇ ਉੱਪਰ ਚਾੜ ਉਹ ਦੇਖੇ ਉਸ ਰਸਤੇ ਵੱਲ ਵੀ ਨੂਰਾ ਮਾਈ ਕਿਤੇ ਆਉਂਦਾ ਦਿਸਦਾ ਕਿ ਨਹੀਂ। ਉਹਨੇ ਆਖਿਆ ਮਹਾਰਾਜ ਮੈਂ ਬੇਨਤੀ ਕੀਤੀ ਪਹਿਲਾਂ ਵੀ ਅੱਜ ਨਹੀਂ ਉਹ ਵਾਪਸ ਆ ਸਕਦਾ ਤੇ ਅਜੇ ਤੇ ਅੱਜ ਦੀਆਂ ਸ਼ਾਮਾਂ ਵੀ ਨਹੀਂ ਪਈਆਂ। ਉਹਨੇ ਕਿਹਾ ਕੱਲ ਨੂੰ ਵਾਪਸ ਆਉਣਾ ਕਿਉਂਕਿ ਪੈਂਡਾ ਬਹੁਤ ਹੈ। ਥੋੜੀ ਦੇਰ ਮਹਾਰਾਜ ਜੀ ਫੇਰ ਚੁੱਪ ਕੀਤੇ ਤੇ ਤੀਸਰੀ ਵਾਰ ਜਦੋਂ ਬਚਨ ਕੀਤਾ ਕਿਸੇ ਮਨੁੱਖ ਨੂੰ ਆਖ ਰੁੱਖ ਤੇ ਚੜ ਕੇ ਦੇਖੇ ਜਿੱਥੇ ਆ ਗਿਆ ਉਹ। ਫਿਰ ਸਾਧ ਸੰਗਤ ਜੀ ਉਹ ਸ਼ਰਧਾਲੂ ਸੀ ਗੁਰੂ ਸਾਹਿਬ ਜੀ ਦਾ ਪ੍ਰੇਮੀ ਸੀ ਪਰਉਪਕਾਰੀ ਸੀ। ਉਹਨੇ ਆਖਿਆ ਮਹਾਰਾਜ ਨੇ ਤੀਸਰੀ ਵਾਰ ਬਚਨ ਕਰ ਦਿੱਤਾ ਇਹਦਾ ਅਰਥ ਹੈ ਕੋਈ ਗੱਲ ਹੈ ਵਿੱਚ ਤੇ ਸਾਡਾ ਕਿਹੜਾ ਮੁੱਲ ਲੱਗਦਾ ਰੁੱਖ ਤੇ ਚੜ ਕੇ ਦੇਖਣ ਨੂੰ। ਮਹਾਰਾਜ ਦਾ ਬਚਨ ਮੰਨਣਾ ਚਾਹੀਦਾ। ਉਹਨੇ ਆਪਣੇ ਇੱਕ ਸਾਧ ਸੰਗਤ ਜੀ ਸੇਵਾਦਾਰ ਨੂੰ ਆਖਿਆ ਰੁੱਖ ਉੱਤੇ ਚੜ ਕੇ ਦੇਖ ਦੂਰ ਨਜ਼ਰ ਮਾਰ ਕੇ ਕਿਤੇ ਨੂਰਾ ਤੁਰਿਆ ਆਉਂਦਾ। ਜਿਸ ਵੇਲੇ ਸਾਧ ਸੰਗਤ ਜੀ ਉਹਨੇ ਰੁੱਖ ਤੇ ਚੜ ਕੇ ਦੇਖਿਆ ਤੇ ਨੂਰਾ ਵਾਕਿਆ ਤੁਰਿਆ ਆਉਂਦਾ ਦਿਸਿਆ। ਬੜਾ ਹੈਰਾਨ ਹੋਇਆ ਕਹਿੰਦਾ ਜੀ ਚੱਲਿਆ ਆਉਂਦਾ ਜੇ ਮੈਨੂੰ ਦਿਸ ਪਿਆ। ਸਾਰਿਆਂ ਨੇ ਸਮਝ ਲਿਆ ਕਿ ਇੱਕ ਦਿਨ ਵਿੱਚ ਤੇ ਉਹ ਜਾ ਹੀ ਮਸਾ ਸਕਦਾ ਸੀ ਤੇ ਅਜੇ ਦਿਨ ਛਿਪਿਆ ਵੀ ਨਹੀਂ ਤੇ ਵਾਪਸ ਵੀ ਆ ਗਿਆ। ਇਹਦਾ ਅਰਥ ਹੈ ਗੁਰੂ ਸਾਹਿਬ ਜੀ ਨੇ ਕੋਈ ਕਲਾ ਵਰਤਾ ਦਿੱਤੀ ਹੈ। ਉਡੀਕਣ ਲੱਗ ਪਏ ਸਾਧ ਸੰਗਤ ਜੀ ਨੂਰਾ ਆ ਗਿਆ ਮਹਾਰਾਜ ਜੀ ਦੇ ਚਰਨਾਂ ਤੇ ਉਹਨੇ ਆਣ ਕੇ ਮੱਥਾ ਲਾਇਆ ਤੇ ਸਤਿਗੁਰ ਆਖਿਆ ਕੀ ਸਰਹੰਦ ਤੋਂ ਸੁਣ ਕੇ ਆਇਆ ਸਾਡੇ ਸਤਿਕਾਰਯੋਗ ਮਾਤਾ ਤੇ ਸਾਡੇ ਬੱਚਿਆਂ ਦੀ ਬਾਬਤ ਉਹ ਸਾਨੂੰ ਸਾਰਾ ਕੁਝ ਦੱਸ। ਇੱਥੋਂ ਤੱਕ ਪ੍ਰਸੰਗ ਸਾਧ ਸੰਗਤ ਜੀ ਆਪ ਜੀ ਨੇ ਪਹਿਲਾਂ ਸਰਵਣ ਕੀਤਾ ਹੈ। ਅੱਗੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਆਪਾਂ ਗੁਰੂ ਸਾਹਿਬ ਜੀ ਤੇ ਉਹਨਾਂ ਦੇ ਸਾਹਿਬਜ਼ਾਦਿਆਂ ਦੀ ਜੋ ਕਰਨੀ ਉਹਨਾਂ ਨੇ ਛੋਟੀ ਉਮਰ ਵਿੱਚ ਸਾਧ ਸੰਗਤ ਜੀ ਕਰਕੇ ਵਿਖਾਲ ਦਿੱਤੀ। ਭਾਵਨਾ ਨਾਲ ਉਸ ਸਾਰੇ ਪ੍ਰਸੰਗ ਨੂੰ ਸਰਵਣ ਕਰੀਏ। ਅੱਜ ਸਾਧ ਸੰਗਤ ਜੀ ਨਵੇਂ ਸਾਲ ਦੀ ਪ੍ਰਾਰੰਭਤਾ ਹੈ ਈਸਵੀ ਸੰਨ ਅਨੁਸਾਰ। ਸੰਮਤਾਂ ਬਹੁਤ ਚੱਲਦੀਆਂ ਨੇ ਸਾਧ ਸੰਗਤ ਜੀ। ਸੰਮਤ ਬਿਕਰਮੀ ਵੀ ਚੱਲਦੀ ਹੈ, ਸੰਮਤ ਨਾਨਕਸ਼ਾਹੀ ਵੀ ਚੱਲਦੀ ਹੈ, ਸੰਮਤ ਖਾਲਸਾ ਵੀ ਚੱਲਦੀ ਹੈ, ਸੰਮਤ ਸਾਕਾ ਵੀ ਚੱਲਦਾ ਹੈ ਤੇ ਸੰਮਤ ਹਿਜਰੀ ਵੀ ਚੱਲਦੀ ਹੈ। ਇਹਦੇ ਤੋਂ ਬਿਨਾਂ ਪਹਿਲਾਂ ਕੁਝ ਹੋਰ ਸੰਮਤਾਂ ਵੀ ਚੱਲ ਹਟੀਆਂ ਨੇ ਸੰਸਾਰ ਉੱਤੇ। ਸਿਆਣਿਆ ਦਾ ਕਥਨ ਹੈ ਵੀ ਸੰਮਤਾ ਸਾਧ ਸੰਗਤ ਜੀ ਹਰ ਬੰਦੇ ਦੇ ਜਨਮ ਨਾਲ ਹਰ ਬੰਦੇ ਦੀ ਚੱਲ ਪੈਂਦੀ ਹੈ। ਜਿਹੜਾ ਵੀ ਮਨੁੱਖ ਜਿਸ ਦਿਨ ਜਨਮ ਲੈਂਦਾ ਉਹਦੀ ਉਸੇ ਜਨਮ ਵਾਲੇ ਦਿਨ ਤੋਂ ਉਹਦੀ ਸੰਮਤ ਚੱਲ ਪੈਂਦੀ ਹੈ, ਪਰ ਆਮ ਲੋਕਾਂ ਦੀਆਂ ਸੰਮਤਾਂ ਨੂੰ ਕੋਈ ਚੇਤੇ ਨਹੀਂ ਰੱਖਦਾ। ਸੰਸਾਰ ਅਪਣਾਉਂਦਾ ਉਹਨਾਂ ਸੰਮਤਾਂ ਨੂੰ ਸਾਧ ਸੰਗਤ ਜੀ ਜਿਹੜੇ ਮਹਾਂਪੁਰਸ਼ ਪਰਮਾਤਮਾ ਪੁਰਸ਼ ਹੋਏ ਹੋਣ, ਪਰਉਪਕਾਰੀ ਹੋਣ, ਨਾਮ ਰਸਗੇ ਹੋਣ, ਉਹਨਾਂ ਦੀਆਂ ਸੰਮਤਾਂ ਚੱਲਦੀਆਂ, ਉਹਨਾਂ ਦੇ ਨਾਂ ਤੇ ਸਾਧ ਸੰਗਤ ਜੀ ਸਾਰੀਆਂ ਸੰਮਤਾਂ ਅੱਜ ਵੀ ਜਿਹੜੀਆਂ ਚੱਲ ਰਹੀਆਂ ਨੇ ਪ੍ਰਚਲਿਤ ਹਨ। ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਜਿਹੜੀ ਸਾਧ ਸੰਗਤ ਜੀ ਪ੍ਰਚਲਿਤ ਹੋਈ ਉਹ ਸਾਨੀ ਈਸਵੀ ਸੀ, ਸੰਮਤ ਇਹਨਾਂ ਦੀ ਕ੍ਰਿਸਚਨਿਟੀ ਦੇ ਕਰਕੇ, ਕਿਉਂਕਿ ਦੁਨੀਆਂ ਉੱਤੇ ਰਾਜ ਇਹਨਾਂ ਦਾ ਸੀ, ਇਸ ਕਰਕੇ ਸਾਧ ਸੰਗਤ ਜੀ। ਦੂਸਰਾ ਉਹ ਵੀ ਪਰਮਾਤਮਾ ਪੁਰਸ਼ ਦੇ ਨਾਲ ਜੁੜਿਆ ਹੋਣ ਕਰਕੇ ਜਿਹੜਾ ਸੰਮਤ ਹੈ ਬਹੁਤ ਸਾਧ ਸੰਗਤ ਜੀ ਮਸ਼ਹੂਰ ਹੋਇਆ। ਉਹਦੇ ਅਨੁਸਾਰ ਅੱਜ ਨਵਾਂ ਸਾਲ ਹੈ, 2010 ਆਰੰਭਤਾ ਹੈ ਸਾਧ ਸੰਗਤ ਜੀ। ਪਹਿਲਾ ਦਿਨ ਹੈ ਤੇ ਸਵੇਰ ਤੋਂ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਹਾਜ਼ਰੀਆਂ ਭਰ ਕੇ, ਸੇਵਾ ਕਰਕੇ, ਦਰਸ਼ਨ ਕਰਕੇ, ਅਰਦਾਸਾਂ ਬੇਨਤੀਆਂ ਕਰਕੇ ਆਉਣ ਵਾਲੇ ਸਾਲ ਨੂੰ ਸਾਧ ਸੰਗਤ ਜੀ ਸੁਖਾਵਾਂ ਬਣਾਉਣ ਵਾਸਤੇ ਮਹਾਰਾਜ ਜੀ ਦੇ ਦਰ ਤੋਂ ਇਹ ਮੰਗਾਂ ਮੰਗ ਰਹੀਆਂ ਹਨ। ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦਾ ਸਾਧ ਸੰਗਤ ਜੀ ਇਹ ਸਮਾਂ ਸਫਲਾ ਹੋਵੇ, ਇਹ ਅਰਦਾਸ ਬੇਨਤੀ ਹੈ। ਉਵੇਂ ਸਮੇਂ ਦੀ ਸਫਲਤਾ ਵਾਸਤੇ ਗੁਰਬਾਣੀ ਵਿੱਚ ਬਹੁਤ ਬਚਨ ਮਹਾਰਾਜ ਜੀ ਨੇ ਕੀਤੇ ਹਨ। ਉਹ ਕਹਿੰਦੇ ਗੁਰਮੁਖਾ ਤੇਰਾ ਤਾਂ ਸਮਾਂ ਸਫਲਾ ਅਸੀਂ ਇੱਥੋਂ ਤੱਕ ਕਰਨਾ ਚਾਹੁੰਦੇ ਹਾਂ ਵੀ ਇੱਕ ਨਿਮਖ ਵੀ ਤੇਰੀ ਜਿਹੜੀ ਆ ਉਹ ਖਾਲੀ ਨਾ ਜਾਵੇ। ਨਿਮਖ ਹੁੰਦੀ ਸਾਧ ਸੰਗਤ ਜੀ ਅੱਖ ਬੰਦ ਕਰਕੇ ਖੋਲਣ ਦੇ ਸਮੇਂ ਨੂੰ ਨਿਮਖ ਆਖੀਦਾ, ਜਿਹਨੂੰ ਆਪਾਂ ਆਖੀਦੇ ਹਾਂ ਨਿਮਖ ਜਾਂ ਫੋਰ, ਅੱਖ ਦੇ ਫੋਰ ਵਿੱਚ ਕਹਿੰਦੇ ਨਾ ਹਰਨ ਭਰਨ ਜਾ ਕਾ ਨੇਤਰ ਫੋਰ, ਉਸੇ ਨੂੰ ਨਿਮਖ ਆਖਿਆ ਵਿਦਵਾਨਾਂ ਨੇ। 15 ਨਿਮਖਾਂ ਦਾ ਸਾਧ ਸੰਗਤ ਜੀ ਇੱਕ ਵਿਸਾ ਹੁੰਦਾ ਤੇ 15 ਵਿਸਿਆਂ ਦਾ ਇੱਕ ਚਸਾ ਹੁੰਦਾ, 30 ਚਸਿਆਂ ਦਾ ਇੱਕ ਪਲ ਹੁੰਦਾ, 60 ਪਲਾਂ ਦੀ ਇੱਕ ਘੜੀ ਹੁੰਦੀ ਆ, 7.5 ਘੜੀਆਂ ਦਾ ਇੱਕ ਪਹਿਰ ਹੁੰਦਾ ਤੇ 4 ਪਹਿਰਾਂ ਦਾ ਹੁੰਦਾ ਇੱਕ ਦਿਨ, ਤੇ 7 ਦਿਨਾਂ ਦਾ ਸਾਧ ਸੰਗਤ ਜੀ ਇੱਕ ਹਫ਼ਤਾ ਹੁੰਦਾ, 4 ਹਫ਼ਤਿਆਂ ਦਾ ਇੱਕ ਮਹੀਨਾ ਤੇ 12 ਮਹੀਨਿਆਂ ਦਾ ਇੱਕ ਸਾਲ, 100 ਸਾਲ ਦੀ ਇੱਕ ਸਦੀ। ਸਮਾਂ ਇਉਂ ਛੋਟਾ ਛੋਟਾ ਸਾਧ ਸੰਗਤ ਜੀ ਇਕਾਈ ਕਰਕੇ ਲੰਘਦਾ, ਇੱਕਦਮ ਨਹੀਂ ਸਮਾਂ ਲੰਘ ਗਿਆ, ਪਰ ਚਲੋ ਸਮਾਂ ਆਈ ਜਾਣਾ ਤੇ ਲੰਘੀ ਵੀ ਜਾਣਾ। ਸਾਧ ਸੰਗਤ ਜੀ ਆਪਾਂ ਤਾਂ ਸਮੇਂ ਨੂੰ ਸਫਲਾ ਕਰਨਾ, ਆਪਣਾ ਮਤਲਬ ਇੰਨਾ ਹੀ ਹੈ ਭਾਈ ਇਹ ਸਮਾਂ ਸਾਧ ਸੰਗਤ ਜੀ ਸਫਲਤਾ ਨਾਲ ਲੰਘੇ। ਕਿਵੇਂ ਸਫਲ ਕਰਨਾ? ਹਜ਼ੂਰ ਕਹਿੰਦੇ ਨੇ ਹਾਰ ਜਪਦੇ ਆ ਖਿਨ ਢਿਲਣਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੇ ਕਿ ਨਾ ਆਵੇ ਰਾਮ। ਕੀ ਪਤਾ ਅਗਲਾ ਸਾਹ ਆਵੇਗਾ ਕਿ ਨਹੀਂ ਆਵੇਗਾ, ਇਸ ਕਰਕੇ ਜਿਹੜਾ ਸਵਾਸ ਚੱਲ ਰਿਹਾ ਉਹਦੇ ਵਿੱਚ ਹਰ ਨਿਮਖ ਨੂੰ ਸਫਲਾ ਕਰ, ਕਿਵੇਂ ਉਹਨੂੰ ਜਪਣ ਕਰਕੇ, ਚੇਤੇ ਕਰਨ ਕਰਕੇ, ਆਰਾਧਨ ਕਰਕੇ, ਸਿਮਰਨ ਕਰਕੇ। ਪਰਮਾਤਮਾ ਨੂੰ ਆਰਾਧਨ ਚ ਸਾਧ ਸੰਗਤ ਜੀ ਅਸਲ ਵਿੱਚ ਸਮੇਂ ਦੀ ਸਫਲਤਾ ਹੈ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ, ਧਨ ਸੋ ਦਿਨ ਸੋ ਸੰਜੋਗੜਾ, ਜਿੱਤ ਡਿੱਠਾ ਗੁਰਦਰਸਾਰ। ਮਹਾਰਾਜ ਕਹਿੰਦੇ ਗੁਰਮੁਖੋ ਜਿਸ ਵੇਲੇ ਗੁਰੂ ਦੇ ਦਰਸ਼ਨ ਕੋਈ ਪ੍ਰੇਮੀ ਕਰਦਾ ਉਹ ਵੇਲਾ ਧਨ ਹੈ, ਉਹ ਘੜੀ ਧਨ ਹੈ, ਉਹ ਮਹੂਰਤ ਧਨ ਹੈ, ਉਹ ਸਾਧ ਸੰਗਤ ਜੀ ਦਿਨ ਵੀ ਸਾਰਾ ਧਨ ਹੈ। ਜਦੋਂ ਗੁਰੂ ਦੇ ਦਰਸ਼ਨ ਕੋਈ ਸਰਧਾ ਭਾਵਨਾ ਨਾਲ ਕਰੇ, ਫਿਰ ਹਜ਼ੂਰ ਦੇ ਬਚਨ ਨੇ ਦਿਨ ਰਾਤੀ ਆ ਰਾਧੋ ਪਿਆਰੋ ਨਿਮਖ ਨਾ ਕੀਜਾ ਢੀਲਾ, ਸੰਤ ਸੇਵਾ ਕਰ ਭਾਵਨੀ ਲਾਈਆ, ਤਿਆਗ ਮਾਨ ਹਠੀਲਾ। ਦਿਨ ਰਾਤੀ ਆ ਰਾਧੋ ਪਿਆਰੋ, ਕਹਿੰਦੇ ਪਿਆਰਿਓ ਦਿਨੇ ਰਾਤ ਉਸ ਪਰਮਾਤਮਾ ਨੂੰ ਆਰਾਧੋ, ਉਹਨੂੰ ਚੇਤੇ ਕਰੋ। ਸਿਮਰਨ ਦਾ ਅਰਥ ਵੀ ਸਾਧ ਸੰਗਤ ਜੀ ਚੇਤੇ ਕਰਨਾ ਹੀ ਹੁੰਦਾ। ਸਮੇਂ ਦੀ ਸਫਲਤਾ ਵਾਸਤੇ, ਸਮੇਂ ਨੂੰ ਸੋਖਮਾਈ ਬਣਾਉਣ ਵਾਸਤੇ, ਸਮਾਂ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ, ਇਸ ਵਾਸਤੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਮਤ ਅਨੁਸਾਰ, ਗੁਰਮਤ ਅਨੁਸਾਰ ਪਰਮਾਤਮਾ ਨੂੰ ਚੇਤੇ ਕਰਨਾ ਬਣਦਾ। ਇਸੇ ਕਰਕੇ ਸਾਧ ਸੰਗਤ ਜੀ ਸਵੇਰ ਵੇਲੇ ਤੋਂ ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਮਹਾਰਾਜ ਜੀ ਦੇ ਦਰ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ, ਤੇ ਹੁਣ ਵੀ ਅਗਾਂਹ ਆਉਣ ਵਾਲੇ ਸਮੇਂ ਵਿੱਚ ਵੀ ਸਾਧ ਸੰਗਤ ਜੀ ਆਪਾਂ ਇਹੀ ਅਰਦਾਸ ਬੇਨਤੀ ਕਰਨੀ ਆਪਾਂ ਨੂੰ ਬਾਣ ਆਉਂਦੀ ਹੈ ਕਿ ਮਹਾਰਾਜ ਤੁਸੀਂ ਚੇਤੇ ਕਰੋ, ਇਹ ਆਉਣ ਵਾਲਾ ਸਾਲ ਤੁਹਾਨੂੰ ਯਾਦ ਕਰਦਿਆਂ, ਤੁਹਾਡੇ ਗੁਣ ਗਾਉਂਦਿਆਂ, ਤੁਹਾਡੀ ਵਡਿਆਈ ਕਹਿੰਦਿਆਂ ਤੇ ਸੁਣਦਿਆਂ ਬਤੀਤ ਹੋਵੇ। ਮਹਾਰਾਜ ਜੀ ਦੀ ਵਡਿਆਈ ਨਾਲ ਜੁੜੇ ਰਹਾਂਗੇ ਤੇ ਸਾਧ ਸੰਗਤ ਜੀ ਸੁੱਤੇ ਸਿੱਧੀ ਸੁੱਖ ਬਣੇ ਰਹਿਣਗੇ, ਸੁੱਤੇ ਸਿੱਧੀ। ਸਤਿਗੁਰੂ ਜੀ ਸਾਧ ਸੰਗਤ ਜੀ ਕਿਰਪਾ ਕਰਨ, ਗੁਰੂ ਸਾਹਿਬ ਜੀ ਦੇ ਗੁਣ ਗਾਉਂਦਿਆਂ ਇਹ ਆਉਣ ਵਾਲਾ ਸਾਰਾ ਸਾਲ ਜਿਹੜਾ ਗੁਰੂ ਕੀਆਂ ਸੰਗਤਾਂ ਦਾ ਸਾਧ ਸੰਗਤ ਬਤੀਤ ਹੋਵੇ, ਇਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ। ਸੋ ਰਾਤ ਤੋਂ ਹੀ ਗੁਰਮੁਖ ਪਿਆਰੇ ਕਰਦੇ ਆ ਰਹੇ ਨੇ, ਰਾਤ 12 ਵਜੇ ਤੋਂ ਸਤਿਗੁਰੂ ਜੀ ਸਾਧ ਸੰਗਤ ਜੀ ਆਪ ਕਿਰਪਾ ਕਰਨ ਵਾਲੇ ਹਨ, ਉਹ ਇਹ ਬਲ ਤੇ ਉਦਮ ਬਖਸ਼ ਦੇਣ ਵੀ ਉਹਨਾਂ ਦੇ ਗੁਣ ਗਾਉਂਦਿਆਂ ਸਾਰਾ ਸਮਾਂ ਬਤੀਤ ਹੋਵੇ। ਆਓ ਜਿਵੇਂ ਨੂਰੇ ਮਾਈ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਆਣ ਕੇ ਸਾਧ ਸੰਗਤ ਜੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਸੁਣਾਇਆ, ਸਰਦਾ ਭਾਵਨਾ ਨਾਲ ਮਨ ਦੀ ਇਕਾਗਰਤਾ ਬਣਾ ਕੇ, ਬਿਰਤੀਆਂ ਨੂੰ ਇਕਾਗਰ ਕਰਕੇ ਸਾਧ ਸੰਗਤ ਜੀ ਆਪਾਂ ਸਾਰਿਆਂ ਨੇ ਸਰਵਣ ਕਰਨਾ ਹੈ। ਉਮਰ ਕਰਕੇ ਤਾਂ ਭਾਵੇਂ ਸਾਧ ਸੰਗਤ ਜੀ ਬਹੁਤ ਛੋਟੇ ਸਨ ਸਾਹਿਬਜ਼ਾਦੇ, ਪਰ ਅਸਲ ਵਿੱਚ ਆਪਣੀ ਕਲਾ ਕਰਕੇ, ਆਪਣੇ ਸਾਧ ਸੰਗਤ ਜੀ ਗਿਆਨ ਕਰਕੇ ਉਹ ਸਾਰੀ ਕੌਮ ਦੇ ਬਾਬੇ ਨੇ। ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦਾ ਸ਼ਹੀਦੀ ਪੁਰਬ ਉਵੇਂ ਵੀ ਸਾਧ ਸੰਗਤ ਜੀ ਆਪਾਂ ਮਨਾ ਚੁੱਕੇ ਇਸੇ ਵੀਕ ਵਿੱਚ ਹੀ ਤੇ ਇਸੇ ਮਹੀਨੇ ਵਿੱਚ ਹੀ ਕਲਗੀਧਰ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਵੀ ਸ਼ਹੀਦੀ ਹੋਈ। ਇਸੇ ਮਹੀਨੇ ਵਿੱਚ ਹੀ ਉਹਨਾਂ ਦੇ ਸਤਿਕਾਰਯੋਗ ਬਿਰਧ ਮਾਤਾ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਹੋਈ। ਜਿਵੇਂ ਸਾਧ ਸੰਗਤ ਜੀ ਗੁਰਮੁਖ ਪਿਆਰੇ ਕਿਰਪਾ ਕਰਦੇ ਹਨ, ਆਓ ਸਰਦਾ ਭਾਵਨਾ ਨਾਲ ਪ੍ਰੇਮ ਨਾਲ ਸਰਵਣ ਕਰੀਏ ਜੀ।
ਖਾਣ ਵਜੀਦਾ ਨਿਕਸ ਕੈ ਆਇਓ ਸਭਾ ਸਥਾਨ।
ਨੂਰੇ ਬਾਈ ਨੇ ਹੁਣ ਪ੍ਰਸੰਗ ਸੁਣਾਉਣਾ ਸਾਧ ਸੰਗਤ ਜੀ ਸ਼ੁਰੂ ਕਰ ਦਿੱਤਾ। ਕਹਿੰਦਾ ਮਹਾਰਾਜ ਜੋ ਮੈਂ ਉੱਥੋਂ ਸੁਣ ਕੇ ਆਇਆ ਨਾ ਸਰਹੰਦ ਤੋਂ, ਤੁਹਾਨੂੰ ਦੱਸਦਾ ਵੀ ਜਦੋਂ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਮਰਿੰਡੇ ਤੋਂ ਸਰਹੰਦ ਪਹੁੰਚਾ ਦਿੱਤਾ ਗਿਆ, ਵਜੀਦੇ ਨੇ ਹੁਕਮ ਲਾ ਦਿੱਤਾ ਬਿਰਧ ਮਾਤਾ ਨੂੰ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਜਾਵੇ, ਬਾਹਰ ਕਰੜਾ ਪਹਿਰਾ ਲਾ ਦਿੱਤਾ ਜਾਵੇ, ਉਹਨਾਂ ਦੀ ਨਿਗਰਾਨੀ ਰੱਖੀ ਜਾਵੇ। ਸਭ ਸਰਹੰਦ ਦੇ ਤੇ ਇਲਾਕੇ ਦੇ ਨਿਵਾਸੀਆਂ ਨੂੰ ਜਦੋਂ ਪਤਾ ਲੱਗਾ ਭਾਈ ਮਹਾਰਾਜ ਜੀ ਦੇ ਬਿਰਧ ਮਾਤਾ ਜੀ ਤੇ ਉਹਨਾਂ ਦੇ ਸਾਹਿਬਜ਼ਾਦੇ ਗ੍ਰਿਫ਼ਤਾਰ ਕਰਕੇ ਸਰਹੰਦ ਲਿਆਂਦੇ ਗਏ, ਸਭ ਲੋਕੀ ਦੇਖਣ ਵਾਸਤੇ ਆਏ ਸਨ। ਜਿਹਨਾਂ ਜਿਹਨਾਂ ਨੇ ਦੇਖਿਆ ਉਹਨਾਂ ਨੇ ਇਹਨੂੰ ਗੰਗੂ ਬ੍ਰਾਹਮਣ ਨੂੰ ਬਹੁਤ ਲਾਹਨਤਾਂ ਤੇ ਫਟਕਾਰਾਂ ਪਾਈਆਂ। ਕਹਿਣ ਲੱਗੇ ਮਹਾਰਾਜ ਮੈਂ ਇਉਂ ਸੁਣ ਕੇ ਆਇਆ ਭਾਈ। ਫਿਰ ਅਗਲੇ ਦਿਨ ਵਜੀਦੇ ਦੀ ਕਚਹਿਰੀ ਲੱਗੀ ਹੋਈ ਸੀ, ਉਹਦੀ ਕਚਹਿਰੀ ਵਿੱਚ ਬੜੇ ਬੜੇ ਉੱਚੇ ਕੁਲਿਆਂ ਵਾਲੇ ਉਹਦੇ ਸਾਰੇ ਅਹਿਲਕਾਰ ਮੰਤਰੀ ਬੈਠੇ ਹੋਏ ਸਨ।
ਬਰਿੰਦ ਚਮੂਪਤ ਮਿਲ ਗਏ ਬੈਠੀ ਮੇਲ ਮਹਾਨ।
ਚਮੂਪਤ ਹੁੰਦੇ ਸਾਧ ਸੰਗਤ ਜੀ ਸੈਨਾਪਤੀ, ਕਹਿੰਦੇ ਬਹੁਤ ਸਾਰੇ ਸੈਨਾਪਤੀ ਹੋਰ ਨਵਾਬ ਵਜ਼ੀਰ ਉੱਥੇ ਇਕੱਠੇ ਹੋ ਕੇ ਸਰਹੰਦ ਵਿੱਚ ਵਜੀਦੇ ਦੀ ਕਚਹਿਰੀ ਵਿੱਚ ਬੈਠੇ ਹੋਏ ਸਨ ਜੀ।
ਸੋਨ ਪ੍ਰਭ ਮਾਹੀ ਕਰੇ ਬਤਾਵਨ।
ਮਾਹੀ ਜਿਹੜਾ ਸੀ ਸਾਧ ਸੰਗਤ ਜੀ ਨੂਰਾ ਮਾਹੀ, ਕਹਿੰਦਾ ਸੁਣੋ ਪ੍ਰਭੂ ਜੀ ਜੋ ਮੈਂ ਸੁਣ ਕੇ ਆਇਆ ਮੈਂ ਆਪ ਜੀ ਨੂੰ ਦੱਸਦਾ ਹਾਂ।
ਇੱਕ ਸਿੱਖ ਮੋਕੋ ਕੀਨ ਸੁਣਾਵਨ।
ਇੱਕ ਸਿੱਖ ਨੇ ਮੈਨੂੰ ਇਹ ਸਾਰਾ ਕੁਝ ਦੱਸਿਆ ਹੈ ਜੋ ਮੈਂ ਤੁਹਾਨੂੰ ਦੱਸਣ ਲੱਗਾ ਹਾਂ।
ਜਥਾ ਯੋਗ ਮੈਂ ਬੂਝ ਬਰਤੰਤਾ।
ਮਹਾਰਾਜ ਜਥਾ ਯੋਗ ਮੈਂ ਪੁੱਛਿਆ ਸੀ ਸਾਰਾ ਬਰਤਾਂਤ ਵੀ ਮੈਨੂੰ ਸਾਰਾ ਦੱਸੋ ਵਿਆਖਿਆ ਕਰਕੇ ਕਿਵੇਂ ਕਿਵੇਂ ਗ੍ਰਿਫ਼ਤਾਰੀ ਹੋਈ, ਕਿਵੇਂ ਕਿਵੇਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ।
ਸੋ ਤੁਮ ਪਾਸ ਭਣੋ ਭਗਵੰਤਾ।
ਹੇ ਭਗਵੰਤ ਹੇ ਪ੍ਰਮਾਤਮਾ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹ ਆਪ ਜੀ ਦੇ ਪਾਸ ਮੈਂ ਏਦਾਂ ਬੇਨਤੀ ਕਰਨ ਲੱਗਾ ਹਾਂ।
ਮੁਗਲ ਪਠਾਨ ਦੀਵਾਨ ਮਹਾਨਾ।
ਮਹਾਰਾਜ ਮੁਗਲਾਂ ਤੇ ਪਠਾਣਾ ਦਾ ਦੀਵਾਨ ਲੱਗਾ ਹੋਇਆ ਸੀ, ਵਜੀਦੇ ਦੀ ਕਚਹਿਰੀ ਭਰੀ ਹੋਈ ਸੀ।
ਆਣ ਖਰੀਦੇ ਸਭਾ ਸਥਾਨਾ।
ਸਭ ਲੋਕ ਉਸ ਸਭਾ ਦੇ ਸਥਾਨ ਤੇ ਆਏ ਹੋਏ ਸਨ, ਬੜੀ ਭੀੜ ਸੀ ਲੋਕਾਂ ਦੀ।
ਦੂਰ ਦੂਰ ਲੱਗ ਗਿਰਦ ਸਰਹੰਦ।
ਕਹਿੰਦੇ ਸਰਹੰਦ ਦੇ ਨੀ ਇਕੱਲੇ, ਦੂਰੋਂ ਦੂਰੋਂ ਲੋਕ ਇਹ ਫੈਸਲਾ ਸੁਣਨ ਵਾਸਤੇ ਆਏ ਸਨ ਕਿ ਸਾਹਿਬਜ਼ਾਦਿਆਂ ਦੀ ਬਾਬਤ ਕਚਹਿਰੀ ਵਿੱਚ ਕੀ ਫੈਸਲਾ ਹੁੰਦਾ ਹੈ।
ਉਹਦੇ ਤਾਂ ਮਿਲ ਬੈਠੇ ਬ੍ਰਿੰਦ।
ਬਹੁਤ ਲੋਕ ਉੱਥੇ ਇਕੱਠੇ ਹੋ ਕੇ ਬੈਠੇ ਹੋਏ ਸਨ।
ਹਿੰਦੂ ਖੱਤਰੀ ਬਣਕ ਕਤੇਕ।
ਉਹਨਾਂ ਵਿੱਚ ਹਿੰਦੂ ਵੀ ਸਨ, ਖੱਤਰੀ ਸਨ, ਵਪਾਰੀ ਲੋਕ ਸਨ।
ਹੋਰ ਜਾਣਾ ਦੇਖਣ ਹੋਤ ਅਨੇਕ।
ਹੋਰ ਵੀ ਬਹੁਤ ਲੋਕ ਜਿਹੜੇ ਗਰੀਬ ਅਮੀਰ ਸਾਰੇ ਵੇਖਣ ਵਾਸਤੇ ਆਏ ਹੋਏ ਸਨ ਉੱਥੇ।
ਇਹੀ ਸਭਾ ਮੈਂ ਭੀੜ ਬਸਾਲਾ।
ਉਸ ਵੇਲੇ ਵਜੀਦੇ ਦੀ ਸਭਾ ਵਿੱਚ ਬਹੁਤ ਭਾਰੀ ਭੀੜ ਸੀ ਇਕੱਠੀ ਹੋਈ।
ਬੈਠੇ ਜਾਲ ਖਰੇ ਨਾਰ ਜਾਲਾ।
ਬਹੁਤ ਲੋਕ ਸਨ, ਜਾਲਾ ਹੁੰਦੇ ਬਹੁਤੇ, ਬਹੁਤੀ ਗਿਣਤੀ ਵਿੱਚ ਸੀ ਮਹਾਰਾਜ ਜੀ। ਦੇਖਣ ਉਤਸੁਕਤਾ ਸੀ ਸਾਰੇ ਲੋਕਾਂ ਨੂੰ, ਦੇਖੀਏ ਸਾਹਿਬਜ਼ਾਦਿਆਂ ਦਾ ਕੀ ਨਿਆਂ ਹੁੰਦਾ ਹੈ।
ਰੰਗੜ ਗ੍ਰਾਮ ਮੋਰੰਡੇ ਵਾਸੀ।
ਮਹਾਰਾਜ ਮੋਰੰਡੇ ਦੇ ਰਹਿਣ ਵਾਲੇ ਉੱਥੇ ਕੁਝ ਰੰਗੜ ਖੜੇ ਸਨ ਵਜੀਦੇ ਦੀ ਕਚਹਿਰੀ ਵਿੱਚ।
ਸੋ ਸਰਦਾਰ ਹੋਤੇ ਦਲ ਪਾਸੇ।
ਮਹਾਰਾਜ ਉਹ ਵੀ ਸੈਨਾਪਤੀ ਸਨ ਜਿਹੜੇ ਰੰਗੜ ਸਨ ਮੋਰਿੰਡੇ ਦੇ।
ਇਸ ਕੀ ਦਿਸ਼ਾ ਕਰੇ ਤਾਂ ਬਣੈ ਨਾ।
ਕਹਿੰਦੇ ਵਜੀਦੇ ਨੇ ਉਹਨਾਂ ਰੰਗੜਾਂ ਵੱਲੇ ਦੇਖਿਆ ਜਿਹੜੇ ਮੋਰਿੰਡੇ ਦੇ ਸਨ, ਦੋਵੇਂ ਸੈਨਾ ਦੇ ਜਿਹੜੇ ਦਲ ਆਪਣੇ ਦੇ ਸਰਦਾਰ ਸਨ।
ਬੋਲਿਓ ਤਬ ਵਜੀਦ ਖਾਂ ਬੈਨਾ।
ਕਹਿੰਦੇ ਉਸ ਵੇਲੇ ਭਰੀ ਕਚਹਿਰੀ ਵਿੱਚ ਵਜੀਦਾ ਏਦਾਂ ਬੋਲਿਆ ਸੀ ਜੀ।
ਪੁੱਤਰ ਗੁਰੂ ਕੇ ਜਹਾਂ ਬਿਠਾਏ।
ਉਹਨਾਂ ਨੂੰ ਆਖਿਆ ਸੀ ਜਿੱਥੇ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ ਬਿਠਾਇਆ ਹੋਇਆ ਠੰਡੇ ਬੁਰਜ ਵਿੱਚ।
ਆਵੋ ਇਸ ਥਾਏ।
ਜਾਓ ਉਹਨਾਂ ਨੂੰ ਲੈ ਕੇ ਆਓ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਇਸ ਸਭਾ ਵਿੱਚ ਕਚਹਿਰੀ ਵਿੱਚ।
ਸਾਦਰ ਅੰਮ੍ਰਿਤ ਬਾਕ ਕਹਿ ਕਹਿ ਕਹਿ।
ਕਹਿਣ ਲੱਗੇ ਬਹੁਤ ਆਦਰ ਨਾਲ ਮਿੱਠੇ ਵਚਨ ਬੋਲ ਕੇ ਲਿਆਇਓ ਉਹਨਾਂ ਨੂੰ।
ਦੇਹੋ ਦਿਲਾਸਾ ਲਿਹੋ ਸਦਰਕ।
ਉਹਨਾਂ ਨੂੰ ਦਿਲਾਸਾ ਦੇ ਕੇ ਤੇ ਫਿਰ ਲੈ ਕੇ ਆਉਣਾ ਤੁਸਾਂ ਮਰਿੰਡੇ ਦੇ ਉਹਨਾਂ ਅਹਿਲਕਾਰਾਂ ਨੂੰ। ਵਜੀਦੇ ਨੇ ਆਖਿਆ ਜਾਓ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ ਕਚਹਿਰੀ ਚ ਲੈ ਕੇ ਆਓ, ਪਰ ਨਰਮ ਵਚਨ ਬੋਲਿਓ, ਮਿੱਠੇ ਬੋਲ ਬੋਲ ਕੇ ਲੈ ਕੇ ਆਉਣਾ ਉਹਨਾਂ ਨੂੰ।
ਹੋ ਰੰਦੇਸ ਸੁਣ ਕਰ ਤੈ ਗਏ।
ਕਹਿੰਦੇ ਉਹ ਮਰਿੰਡੇ ਦੇ ਜਿਹੜੇ ਸਾਧ ਸੰਗਤ ਉੱਥੇ ਸਨ ਦਲ ਦੇ ਆਗੂ, ਉਹਨਾਂ ਨੇ ਜਦੋਂ ਵਜੀਦੇ ਦੀ ਇਹ ਗੱਲ ਸੁਣੀ ਤਾਂ ਚਲੇ ਗਏ ਉਸੇ ਵੇਲੇ।
ਸਾਧੀ ਪੌਤਰ ਬਲੋਕਤ ਭਇਓ।
ਠੰਡੇ ਬੁਰਜ ਵਿੱਚ ਉਹ ਗਏ ਲੈਣ ਵਾਸਤੇ ਸਾਹਿਬਜ਼ਾਦਿਆਂ ਨੂੰ, ਤੇ ਦੋਵੇਂ ਹੀ ਪੋਤਰੇ ਮਾਤਾ ਗੁਜਰ ਕੌਰ ਜੀ ਦੇ ਆਪਣੀ ਦਾਦੀ ਦੀ ਗੋਦ ਵਿੱਚ ਬੈਠੇ ਸਨ।
ਨਿਕਟ ਪਹੁੰਚ ਬੋਲਿਓ ਸੁਣ ਮਾਈ।
ਕਹਿੰਦੇ ਨੇੜੇ ਜਾ ਕੇ ਸਾਧ ਸੰਗਤ ਜੀ ਰੰਗੜ ਏਦਾਂ ਬੋਲਿਆ।
ਸਦਾ ਨਵਾਬ ਲੋਕ ਸਮਦਾਏ,
ਸਾਰੀ ਸਭਾ ਨਵਾਬ ਦੀ ਲੱਗੀ ਹੋਈ ਹੈ ਤੇ ਉਹਨਾਂ ਨੇ ਬੁਲਾਇਆ ਸਾਹਿਬਜ਼ਾਦਿਆਂ ਨੂੰ।
ਤਿੰਨ ਸਭ ਹੁਣ ਹੇਰ ਬੇਕਾਰਨ,
ਉਹਨਾਂ ਨੇ ਇਹਨਾਂ ਸਾਹਿਬਜ਼ਾਦਿਆਂ ਨੂੰ ਗੁਰੂ ਦੇ ਪੁੱਤਰਾਂ ਨੂੰ ਦੇਖਣ ਵਾਸਤੇ ਕਚਹਿਰੀ ਵਿੱਚ ਸੱਦਿਆ ਹੈ।
ਗੁਰ ਸੁੱਤ ਦਿਨ ਕਰੀ ਹਕਾਰਨ,
ਮੈਂ ਮਹਾਰਾਜ ਜੀ ਦੇ ਪੁੱਤਰਾਂ ਨੂੰ ਲੈਣ ਵਾਸਤੇ ਆਇਆ ਹਾਂ।
ਸੁਣਤ ਮਾਤ ਕੰਪਤ ਦੁੱਖ ਪਾਇਓ,
ਕਹਿੰਦੇ ਮਾਤਾ ਜੀ ਨੇ ਜਦੋਂ ਉਹਨਾਂ ਦੀ ਇਹ ਗੱਲ ਸੁਣੀ ਤੇ ਇੱਕ ਵਾਰੀ ਸਾਧ ਸੰਗਤ ਜੀ ਅੰਦਰ ਥੋੜਾ ਜਿਹਾ ਕੰਬਿਆ ਹੈ।
ਰੰਗੜ ਸੰਗ ਪਾ ਕੇ ਮਗਾਇਓ,
ਕਹਿੰਦੇ ਉਸ ਰੰਗੜ ਦੇ ਨਾਲ ਮਾਤਾ ਜੀ ਨੇ ਏਦਾਂ ਵਚਨ ਕੀਤਾ ਅੱਗੋਂ ਜੀ,
ਗੁਰ ਕੇ ਪੁੱਤਰ ਗਏ ਤਿੰਨ ਸੰਗ,
ਆਖਿਆ ਵੀ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬ ਜਾਦੇ ਤਾਂ ਗੁਰੂ ਸਾਹਿਬ ਜੀ ਦੇ ਨਾਲ ਹੀ ਚਲੇ ਗਏ ਹਨ।
ਸੋਧਨ ਤਿੰਨੋ ਕੀ ਪਾ ਕੇ ਮਟੰਗ,
ਉਹਨਾਂ ਦੀ ਅਜੇ ਤੱਕ ਸਾਨੂੰ ਖਬਰ ਨੀ ਆਈ ਵੀ ਉਹਨਾਂ ਨਾਲ ਕੀ ਬੀਤੀ ਹੈ।
ਇਹ ਜੁਗ ਬਾਰਕ ਪਾਰਕ ਮੇਰੇ,
ਇਹ ਜਿਹੜੇ ਦੋਵੇਂ ਬੱਚੇ ਮੇਰੀ ਗੋਦ ਚ ਬੈਠੇ ਨੇ, ਮੈਂ ਪਾਲੇ ਹੋਏ ਨੇ, ਮੇਰੇ ਪਾਲਕ ਨੇ ਇਹ।
ਬਹੁ ਪ੍ਰਤ ਪਾਰੇ ਕੀਨ ਵਡੇਰੇ,
ਮੈਂ ਇਹਨਾਂ ਨੂੰ ਛੋਟਿਆਂ ਹੁੰਦਿਆਂ ਨੂੰ ਆਪ ਹੱਥੀ ਬੁਰਕੀਆਂ ਦੇ ਕੇ ਪਾਲ ਕੇ ਅੱਜ ਤੱਕ ਏਡੇ ਵੱਡੇ ਕੀਤਾ ਹੈ।
ਸੁਣ ਰੰਗੜ ਨੇ ਜਾਏ ਸੁਣਾਏ,
ਇਸ ਕਰਕੇ ਮਾਤਾ ਜੀ ਨੇ ਆਖਿਆ ਮੈਂ ਨੀ ਇਹਨਾਂ ਨੂੰ ਭੇਜਣਾ। ਉਹ ਜਿਹੜਾ ਰੰਗੜ ਸੀ ਸਾਧ ਸੰਗਤ ਜੀ ਮਾਤਾ ਜੀ ਤੋਂ ਜਵਾਬ ਸੁਣ ਕੇ ਤੇ ਫਿਰ ਕਚਹਿਰੀ ਵਿੱਚ ਚਲਿਆ ਗਿਆ।
ਪਾਰਕ ਮੇਰੇ ਭਾਖਤ ਮਾਏ,
ਕਹਿਣ ਲੱਗੇ ਵੀ ਉਹ ਮਾਈ ਤਾਂ ਕਹਿੰਦੀ ਆ ਵੀ ਇਹ ਮੇਰੇ ਪਾਲਕ ਪੁੱਤਰ ਨੇ, ਇਹ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਤਾਂ ਨਾਲ ਚਲੇ ਗਏ ਹਨ ਉਹਨਾਂ ਦੇ।
ਸੁੱਚਾ ਆਨੰਦ ਖੱਤਰੀ ਇੱਕ ਨੀਚ,
ਜਦੋਂ ਰੰਗੜ ਨੇ ਸਭਾ ਵਿੱਚ ਆਣ ਕੇ ਕਚਹਿਰੀ ਚ ਏਦਾਂ ਆਖਿਆ ਤੇ ਉੱਥੇ ਸਾਧ ਸੰਗਤ ਜੀ ਨੀਚ ਬਿਰਤੀ ਦਾ ਇੱਕ ਸੁੱਚਾਨੰਦ ਨਾਂ ਦਾ ਬੰਦਾ ਬੈਠਾ ਸੀ, ਇਹ ਦੀਵਾਨ ਸੀ ਸਾਧ ਸੰਗਤ ਜੀ ਉਹਦਾ ਵਜੀਦੇ ਦਾ।
ਬੈਠੇ ਉਹ ਤਾਂ ਸਭਾ ਕੇ ਵਿੱਚ,
ਇਹ ਵੀ ਉਸ ਭਰੀ ਸਭਾ ਦੇ ਵਿੱਚ ਉੱਥੇ ਬੈਠਾ ਹੋਇਆ ਸੀ।
ਸੋਤਾ ਸੰਬੰਧ ਕਰਤ ਗੁਰ ਘਰ ਸੇ,
ਇਹਦਾ ਗੁਰੂ ਘਰ ਨਾਲ ਸਾਧ ਸੰਗਤ ਜੀ ਸ਼ੁਰੂ ਤੋਂ ਕੁਝ ਵਿਰੋਧ ਸੀ, ਪਸੰਦ ਨਹੀਂ ਸੀ ਕਰਦਾ ਮਹਾਰਾਜ ਸਾਹਿਬ ਜੀ ਦੇ ਕੌਤਕਾਂ ਨੂੰ। ਇਹ
ਗਏ ਉਹ ਹਟਾਏ ਸੋ ਪ੍ਰਥਮ ਝਗੜ ਮੈਂ,
ਇਹ ਪਹਿਲਾਂ ਹੀ ਸਾਧ ਸੰਗਤ ਜੀ ਮਨ ਚ ਈਰਖਾ ਤੇ ਝਗੜਾ ਰੱਖਦਾ ਸੀ, ਗੁਰੂ ਘਰ ਦਾ ਵਿਰੋਧੀ ਸੀ ਇਹ ਸੁੱਚਾਨੰਦ। ਉਵੇਂ ਇਤਿਹਾਸ ਵਿੱਚ ਤੇ ਸਿੱਖਾਂ ਨੇ ਇਹਨੂੰ ਸਾਧ ਸੰਗਤ ਜੀ ਝੂਠਾ ਆਨੰਦ ਆਖਿਆ, ਕਹਿੰਦੇ ਸੁੱਚਾਨੰਦ ਇਹਨੇ ਤਾਂ ਆਪਣੇ ਨਾਂ ਨੂੰ ਲਾਜ ਲਾਈ ਹੈ, ਸੁੱਚਾਨੰਦ ਨਹੀਂ ਸੀ ਇਹ ਸਾਧ ਸੰਗਤ ਜੀ, ਝੂਠਾ ਆਨੰਦ ਸੀ ਅਸਲ ਵਿੱਚ।
ਜਾਂ ਤੇ ਦੁਆਸ ਕਰੇ ਗੁਰ ਸੰਗ,
ਇਹ ਆਪਣੇ ਸੁਭਾਅ ਕਰਕੇ ਗੁਰੂ ਸਾਹਿਬ ਜੀ ਨਾਲ ਕਾਰਨ ਈਰਖਾ ਰੱਖੀ ਫਿਰਦਾ ਸੀ ਮਨ ਵਿੱਚ, ਕਿਉਂਕਿ ਤੁਰਕਾਂ ਦੀ ਮੁਗਲਾਂ ਦੀ ਨੌਕਰੀ ਕਰਦਾ ਸਾਧ ਸੰਗਤ ਜੀ ਤੇ ਉਹਨਾਂ ਦਾ ਪੱਖ ਪੂਰਦਾ, ਉਹ ਗੁਰੂ ਸਾਹਿਬ ਦੇ ਵਿਰੋਧੀ ਨੇ, ਇਸ ਕਰਕੇ ਉਹਨਾਂ ਦੀ ਹਾਂ ਚ ਹਾਂ ਮਿਲਾਉਣ ਵਾਸਤੇ ਆਪਣੇ ਆਪ ਨੂੰ ਗੁਰੂ ਸਾਹਿਬ ਦਾ ਵੱਡਾ ਵਿਰੋਧੀ ਸਿੱਧ ਕਰਦਾ ਸੀ ਇਹ।
ਸੋਣਤ ਸਭਾ ਮੈਂ ਕਹਿਓ ਕੁਟੰਗ,
ਕਹਿੰਦੇ ਜਦੋਂ ਰੰਗੜ ਦੀ ਗੱਲ ਇਹਨੇ ਸੁੱਚੇਨੰਦ ਨੇ ਸੁਣੀ ਤੇ ਇਸ ਤਰ੍ਹਾਂ ਆਖਿਆ ਜੀ,
ਪਾਤਸ਼ਾਹੀ ਲਸਕਰ ਗਨਗਾਰਾ,
ਤੋ ਕਹਿਣ ਲੱਗੇ ਜਦੋਂ ਪਾਤਸ਼ਾਹ ਦੇ ਲਸਕਰ ਤੇ ਇਹਨੇ ਸੈਨਾਪਤੀ ਮਾਰ ਦਿੱਤੇ ਇਹਨਾਂ ਦੇ ਪੁੱਤਰ ਨੇ ਮਾਤਾ ਜੀ ਦੇ ਨੇ,
ਮੈਂ ਪੌਤਰਨ ਤਵ ਪਿਆਰ ਵਿਚਾਰਾ,
ਉਦੋਂ ਨੀ ਆਪਣੇ ਪੋਤਰਿਆਂ ਦਾ ਪਿਆਰ ਆਇਆ ਵੀ ਮੁੜ ਕੇ ਕਦੀ ਕਾਬੂ ਵੀ ਆ ਸਕਦੇ ਅਸੀਂ ਤੁਰਕਾਂ ਦੇ।
ਆਜ਼ਕਰ ਤਰਾਸ ਕਹੇ ਪਾਰਕ,
ਕਹਿੰਦੇ ਸਿਰਫ ਡਰ ਕਰਕੇ ਹੁਣ ਮਾਤਾ ਆਖੀ ਜਾਂਦੀ ਵੀ ਇਹ ਮੇਰੇ ਪਾਲਕ ਪੁੱਤਰ ਨੇ।
ਗੁਰ ਕੇ ਪੁੱਤਰ ਵਿਦਤ ਇਹ ਪਾਰਕ,
ਉਹਨੇ ਆਖਿਆ ਪ੍ਰਗਟ ਗੱਲ ਹੈ ਗੁਰੂ ਜੀ ਦੇ ਚਾਰ ਸਾਹਿਬਜ਼ਾਦੇ ਨੇ, ਦੋ ਨਾਲ ਚਲੇ ਗਏ ਉਹਨਾਂ ਦੇ ਤੇ ਇਹ ਦੋ ਹੁਣ ਮਾਤਾ ਜੀ ਦੇ ਕੋਲ ਹਨ।
ਖਾਨ ਵਜੀਦ ਕਹਿਓ ਅਬ ਜਾਓ,
ਤੇ ਉਹਦੀ ਗੱਲ ਸੁਣ ਕੇ ਸੁੱਚੇ ਦੀ ਸਾਧ ਸੰਗਤ ਜੀ ਫਿਰ ਵਜੀਦਾ ਫਿਰ ਬੋਲਿਆ ਉਹਨੂੰ, ਰੰਗੜ ਨੂੰ ਕਹਿਣ ਲੱਗਾ ਜਾ ਫੇਰ ਜਾ ਇੱਕ ਵਾਰੀ ਬੱਚਿਆਂ ਕੋਲੇ।
ਦੋਨੋ ਗੁਰ ਨੰਦਣ ਕੋ ਲਿਆਓ,
ਦੋਨਾਂ ਗੁਰੂ ਪੁੱਤਰਾਂ ਨੂੰ ਲੈ ਕੇ ਆਏ ਸੀ ਕਚਹਿਰੀ ਵਿੱਚ।
ਮਾਤਾ ਸੰਗ ਕਹਿਓ ਸਮਝਾਏ,
ਤੇ ਮਾਤਾ ਨੂੰ ਜਾ ਕੇ ਸਮਝਾਵੀ। ਵਜੀਦੇ ਨੇ ਆਖਿਆ ਵੀ ਬਿਲਕੁਲ ਮਿੱਠੀ ਬੋਲੀ ਬੋਲੀ, ਜੇ ਮਾਤਾ ਜੀ ਨਾ ਭੇਜਣਗੇ ਤੇ ਏਦਾਂ ਆਖੀ ਜਾ ਕੇ।
ਹੇਤ ਬਲੋਕਣ ਸਭਾ ਬੁਲਾਏ,
ਉਹਨਾਂ ਨੂੰ ਆਖੀ ਮਾਤਾ ਜੀ ਕੋਈ ਖਤਰੇ ਵਾਲੀ ਗੱਲ ਨੀ, ਸਿਰਫ ਦੇਖਣਾ ਹੀ ਹੈ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ, ਸਾਰੀ ਸਭਾ ਨੇ, ਇਸ ਕਰਕੇ ਲੈ ਕੇ ਚੱਲੇ ਹਾਂ।
ਅਪਰ ਬਾਤ ਕੁਛ ਕਰੇ ਨਾ ਕੋਈ,
ਇਹ ਹੋਰ ਕੋਈ ਗੱਲਬਾਤ ਨਾ ਕਰੀ ਬਹੁਤੀ ਕੋਈ ਵੀ,
ਸੋਚ ਢਿੱਗ ਹੀ ਪਹੁੰਚਾਵੇ ਦੋਈ।
ਇਹ ਵੀ ਆਖਦੇ ਵੀ ਮਾਤਾ ਜੀ ਜਦੋਂ ਸਭਾ ਦੇਖ ਲਵੇਗੀ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ, ਤੇ ਵਾਪਸ ਇੱਥੇ ਤੁਹਾਡੇ ਕੋਲ ਹੀ ਬੁਰਜ ਵਿੱਚ ਛੱਡ ਜਾਵਾਂਗੇ।
ਹੋਰਨ ਦੇਸ ਰੰਗਰ ਪੁਨੇ ਆਇਓ,
ਉਹ ਸੁਣ ਕੇ ਸਾਧ ਸੰਗਤ ਜੀ ਵਜੀਦੇ ਦੀ ਗੱਲ, ਜਿਹੜਾ ਰੰਗੜ ਸੀ ਮਰਿੰਡੇ ਦਾ, ਫੇਰ ਆ ਗਿਆ ਲੈਣ ਵਾਸਤੇ ਸਾਹਿਬਜ਼ਾਦਿਆਂ ਨੂੰ।
ਨਿਕਟ ਮਾਤ ਕੇ ਹੋਏ ਅਲਾਇਓ,
ਆਣ ਕੇ ਮਾਤਾ ਜੀ ਨੂੰ ਇਸ ਤਰ੍ਹਾਂ ਆਖਣ ਲੱਗਾ ਜੀ,
ਕਿਹੇ ਨਵਾਬ ਪਠਾਵੇ ਫੇਰ,
ਕਹਿਣ ਲੱਗਾ ਮਾਤਾ ਜੀ ਨਵਾਬ ਨੇ ਮੈਨੂੰ ਫੇਰ ਭੇਜਿਆ, ਅਸਲ ਵਿੱਚ ਦੇਖਣਾ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ।
ਚਾਹਤ ਸਭਾ ਦਿਖੇ ਇੱਕ ਵੇਰ,
ਕਿਉਂਕਿ ਇੱਕ ਵਾਰ ਵੇਖਣ ਦੀ ਸਾਰੀ ਸਭਾ ਨੂੰ ਇੱਛਾ, ਉਹਨਾਂ ਦੀ ਚਾਹਤ ਹੈ ਵੀ ਗੁਰੂ ਸਾਹਿਬ ਜੀ ਦੇ ਪੁੱਤਰ ਦੇਖੀਏ ਤਾਂ ਸਹੀ ਇੱਕ ਵਾਰ।
ਜੁਗ ਪੌਤਰ ਜੁਗ ਜਾਨੋ ਪਰ ਫਿਰ,
ਉਸ ਵੇਲੇ ਮਾਤਾ ਜੀ ਨੇ ਆਪਣੇ ਦੋਵਾਂ ਪੁੱਤਰਾਂ ਨੂੰ ਆਪਣੀ ਗੋਦੀ ਵਿੱਚ ਬਿਠਾਇਆ ਸੀ ਸਾਧ ਸੰਗਤ ਜੀ, ਇੱਕ ਨੂੰ ਖੱਬੇ ਪਾਸੇ ਇੱਕ ਨੂੰ ਸੱਜੇ ਪਾਸੇ।
ਨਿਜ ਪਟਤੀ ਆਸ਼ਾਦਨ ਤਿੰਨ ਕਰ,
ਜਦੋਂ ਦੂਸਰੀ ਵਾਰ ਇਹ ਰੰਗੜ ਲੈਣ ਵਾਸਤੇ ਆ ਗਿਆ, ਮਾਤਾ ਜੀ ਨੇ ਦੋਵਾਂ ਪੋਤਰਿਆਂ ਦੇ ਉੱਪਰ ਇੱਕ ਜਿਹੜਾ ਕੱਪੜਾ ਸੀ ਆਪਣੇ ਕੋਲ ਦੇ ਕੇ ਤੇ ਉਹਨਾਂ ਨੂੰ ਬੁੱਕਲ ਵਿੱਚ ਲੈ ਲਿਆ ਦੋਨਾਂ ਨੂੰ।
ਬੈਠੇ ਉਤੇ ਮਾਤ ਬੋਲੇ,
ਕਹਿੰਦੇ ਆਪਣੀ ਛਾਤੀ ਨਾਲ ਆ ਕੇ ਮਾਤਾ ਗੁਜਰੀ ਜੀ ਬੈਠੇ ਸਨ ਪੋਤਰਿਆਂ ਨੂੰ ਜੀ।
ਹਰ ਬਲੋਚਨ ਬਹੇ ਅਸ਼ੇ,
ਤੇ ਉਸ ਵੇਲੇ ਨੇਤਰਾਂ ਵਿੱਚ ਬਰਾਗ ਦਾ ਜਲ ਸੀ। ਇੱਥੇ ਸਾਧ ਸੰਗਤ ਜੀ ਇੱਕ ਗੱਲ ਆਪਾਂ ਚੇਤੇ ਰੱਖਣੀ ਆ ਵੀ ਮਾਤਾ ਗੁਜਰ ਕੌਰ ਜੀ ਕਲਗੀਧਰ ਪਾਤਸ਼ਾਹ ਜੀ ਦੇ ਮਾਤਾ ਜੀ ਨੇ, ਸਤਿਕਾਰਯੋਗ ਉਹ ਨਿੱਕੀ ਮੋਟੀ ਹਸਤੀ ਨਹੀਂ। ਉਹਨਾਂ ਨੇ ਪਹਿਲਾਂ ਆਪਣੇ ਪਿਤਾ ਦੀ ਕੁਰਬਾਨੀ ਦਿੱਤੀ ਹੋਈ ਆ, ਉਹਨਾਂ ਦਾ ਆਪਣੇ ਪਤੀ ਦੀ ਕੁਰਬਾਨੀ ਦਿੱਤੀ ਆ ਤੇ ਲੱਥਾ ਹੋਇਆ ਸੀਸ ਉਹਨਾਂ ਦਾ ਦੇਖ ਚੁੱਕੇ ਆ ਉਹ। ਹੋਰ ਵੀ ਗੁਰੂ ਘਰ ਦੀਆਂ ਸਾਰੀਆਂ ਰੋਹ ਰੀਤੀਆਂ ਦੇ ਸਾਧ ਸੰਗਤ ਜੀ ਚੰਗੀ ਤਰ੍ਹਾਂ ਮਾਤਾ ਗੁਜਰੀ ਜੀ ਜਾਣੂ ਨੇ, ਪਰ ਜਿੱਥੇ ਉਹ ਸਾਧ ਸੰਗਤ ਜੀ ਇਹਨਾਂ ਸਾਹਿਬਜ਼ਾਦਿਆਂ ਦੇ ਦਾਦੀ ਜੀ ਹੈ, ਕਲਗੀਧਰ ਪਾਤਸ਼ਾਹ ਜੀ ਦੇ ਮਾਤਾ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਸ ਪਤਨੀ ਨੇ, ਉੱਥੇ ਇਹ ਵੀ ਚੇਤੇ ਰੱਖਣਾ ਵੀ ਉਹਨਾਂ ਦੇ ਅੰਦਰ ਇੱਕ ਮਾਂ ਦਾ ਦਿਲ ਵੀ ਹੈ। ਉਹ ਏਡੀ ਵੱਡੀ ਉੱਚੀ ਹਸਤੀ ਹੁੰਦਿਆਂ ਹੋਇਆਂ ਵੀ ਮਾਂ ਵਾਲੀ ਥਾਂ ਤੇ ਮਾਂ ਨੇ ਸਾਧ ਸੰਗਤ ਜੀ, ਇਸ ਕਰਕੇ ਪੋਤਰਿਆਂ ਦਾ ਜਾਣਾ ਸੁਣ ਕੇ ਨੇਤਰਾਂ 'ਚ ਜੇ ਬਰਾਗ ਦੀਆਂ ਬੂੰਦਾਂ ਆ ਜਾਣ ਤੇ ਇਹਦੇ ਨਾਲ ਮਾਤਾ ਗੁਜਰੀ ਜੀ ਦੀ ਕੋਈ ਸ਼ਾਨ ਨਹੀਂ ਘਟਦੀ, ਮਾਂ ਤੇ ਮਾਂ ਹੀ ਹੈ। ਭਾਵੇਂ ਉਹਨਾਂ ਵਰਗਾ ਹੈ ਨਹੀਂ ਦੁਨੀਆਂ ਉੱਤੇ ਕੋਈ, ਕਲਗੀਧਰ ਪਾਤਸ਼ਾਹ ਜੀ ਦੇ ਮਾਤਾ ਨੇ ਛੋਟੀ ਮੋਟੀ ਹਸਤੀ ਨਹੀਂ, ਪਰ ਫਿਰ ਵੀ ਸਾਧ ਸੰਗਤ ਜੀ ਪੋਤਰੇ ਪੁੱਤਰ ਦਾ ਪਤਾ ਕੋਈ ਨਹੀਂ, ਵੱਡੇ ਪੋਤਰਿਆਂ ਦਾ ਕੋਈ ਪਤਾ ਨਹੀਂ, ਨੂੰਹਾਂ ਦਾ ਕੋਈ ਪਤਾ ਨਹੀਂ, ਪਰਿਵਾਰ ਸਾਰਾ ਵਿਛੜ ਗਿਆ, ਫੌਜ ਮਗਰ ਚੜੀ ਆ, ਇਹ ਕੈਦ ਵਿੱਚ ਨੇ ਤੇ ਪੋਤਰਿਆਂ ਨੂੰ ਵੀ ਸੱਦਾ ਆ ਗਿਆ ਕਚਹਿਰੀ ਵਿੱਚੋਂ, ਤੇ ਇਹ ਵੀ ਪਤਾ ਵੀ ਉਹ ਸਾਡੇ ਮਿੱਤਰ ਨਹੀਂ ਜਿਹੜੇ ਸੱਦਦੇ ਆ। ਇਸ ਕਰਕੇ ਜੇ ਨੇਤਰਾਂ 'ਚ ਬਰਾਗ ਆ ਜਾਵੇ ਤੇ ਕੋਈ ਸਾਧ ਸੰਗਤ ਜੀ ਉਹਨਾਂ ਦੀ ਸ਼ਾਨ ਘਟਦੀ ਨਹੀਂ, ਮਾਂ ਮਾਂ ਹੀ ਹੁੰਦੀ ਹੈ।
ਸਭ ਜੁਝਾਰ ਸਿੰਘ ਹੋਏ ਸਾਵਧਾਨ,
ਕਹਿੰਦੇ ਜਿਸ ਵੇਲੇ ਸਾਧ ਸੰਗਤ ਜੀ ਰੰਗੜ ਆ ਗਿਆ ਤੇ ਮਾਤਾ ਜੀ ਨੇ ਉਹਨਾਂ ਦੇ ਉੱਪਰ ਕੱਪੜਾ ਦੇ ਲਿਆ ਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਸਾਵਧਾਨ ਹੋਏ ਹਨ।
ਦਾਦੀ ਪਟਕੋ ਗਏ ਨਿਜ ਪਾਣ,
ਕਹਿੰਦੇ ਵੱਡੇ ਸਾਹਿਬਜ਼ਾਦੇ ਨੇ ਜੋਰਾਵਰ ਸਿੰਘ ਜੀ ਨੇ ਉਹ ਜਿਹੜਾ ਉੱਪਰ ਕੱਪੜਾ ਦਿੱਤਾ ਸੀ ਉਹਨਾਂ ਦੇ ਦਾਦੀ ਜੀ ਨੇ ਉਹ ਚੁੱਕ ਕੇ ਪਰੇ ਕਰ ਦਿੱਤਾ।
ਨਿਜ ਉੱਪਰ ਤੇ ਕਰੀ ਉਤਾਰਨ,
ਕਹਿੰਦੇ ਆਪਣੇ ਉੱਪਰੋਂ ਵੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਆਪਣੇ ਛੋਟੇ ਵੀਰ ਦੇ ਉੱਪਰੋਂ ਵੀ ਕੱਪੜਾ ਜਿਹੜਾ ਜੋਰਾਵਰ ਸਿੰਘ ਸੀ ਉਹਨਾਂ ਨੇ ਫਤਿਹ ਬਾਬੇ ਜੋਰਾਵਰ ਸਿੰਘ ਨੇ ਪਰੇ ਕਰ ਦਿੱਤਾ ਜੀ।
ਓਠ ਠੰਡੇ ਹੋਏ ਕੀਨੇ ਉਚਾਰਨ,
ਤੇ ਕਹਿੰਦੇ ਮਾਤਾ ਜੀ ਕੁਝ ਬੋਲਦੇ ਇਹਦੇ ਤੋਂ ਪਹਿਲਾਂ ਹੀ ਕੱਪੜਾ ਪਰੇ ਕਰਕੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਉੱਠ ਕੇ ਖੜੇ ਹੋ ਗਏ ਉਸ ਰੰਗੜ ਦੇ ਸਾਹਮਣੇ।
ਕਿਉਂ ਦਾਦੀ ਤੂੰ ਕਰੇ ਵਿਖਾਤਾ,
ਤੇ ਉਸ ਵੇਲੇ ਫਿਰ ਉਹਨਾਂ ਨੇ ਪਹਿਲਾਂ ਆਪਣੇ ਦਾਦੀ ਜੀ ਨੂੰ ਇਸ ਤਰ੍ਹਾਂ ਆਖਿਆ, ਦਾਦੀ ਜੀ ਕਿਸ ਗੱਲ ਦੀ ਚਿੰਤਾ ਕਰਦੇ ਜੇ, ਕੋਈ ਚਿੰਤਾ ਨਾ ਕਰੋ ਤੁਸੀਂ।
ਤੁਰਕਣ ਸੰਗ ਸਦਾ ਹਮ ਦਾਦਾ,
ਇਹਨਾਂ ਤੁਰਕਾਂ ਤੋਂ ਕੀ ਡਰਨਾ ਹੋਇਆ ਭਲਾ, ਜੇ ਸੱਦਦੇ ਅਸੀਂ ਜਾਵਾਂਗੇ ਤੁਰਕਾਂ ਨਾਲ ਤਾਂ ਸ਼ੁਰੂ ਤੋਂ ਹੀ ਸਾਡਾ ਇਹ ਚੱਲਿਆ ਹੀ ਆਇਆ ਹੈ, ਕਿਹੜੀ ਨਵੀਂ ਗੱਲ ਹੈ।
ਆਪਣੇ ਜਾਹੇ ਕਾਂ ਬਣੇ ਆਵੇ,
ਉਹ ਸਾਨੂੰ ਸੱਦਣ ਤੇ ਅਸੀਂ ਜਾਈਏ ਨਾ, ਦਾਦੀ ਜੀ ਇਹ ਗੱਲ ਬਣ ਨਹੀਂ ਆਉਂਦੀ, ਤੁਸੀਂ ਕਿਸੇ ਗੱਲ ਦਾ ਫਿਕਰ ਨਾ ਕਰੋ ਮਨ ਵਿੱਚ।
ਜਾਂ ਤੇ ਉਚਿਤ ਸਭਾ ਮੈਂ ਜਾਵਾਂ,
ਇਸ ਕਰਕੇ ਅਸੀਂ ਜਾਵਾਂਗੇ ਸਭਾ ਵਿੱਚ, ਦੂਜੀ ਵਾਰ ਲੈਣ ਆ ਗਿਆ ਤੇ ਤੁਸੀਂ ਹੁਣ ਮਨਾ ਨਾ ਕਰੋ।
ਫਤਿਹ ਸਿੰਘ ਕੋ ਲੇਕਰ ਸਾਥ,
ਕਹਿੰਦੇ ਉਸ ਵੇਲੇ ਬਾਬਾ ਜੋਰਾਵਰ ਸਿੰਘ ਨੇ ਸਾਧ ਸੰਗਤ ਜੀ ਆਪਣੇ ਛੋਟੇ ਵੀਰ ਬਾਬਾ ਫਤਿਹ ਸਿੰਘ ਨੂੰ ਆਪਣੇ ਨਾਲ ਲੈ ਲਿਆ।
ਚੱਲੇ ਗੁਰੂ ਸੁਤ ਜਿਮ ਨਿਸਬਨਾਥ,
ਤੇ ਤੁਰ ਲੱਗਿਆ ਮਾਤਾ ਨੇ ਸਾਧ ਸੰਗਤ ਜੀ ਦੋਨਾਂ ਦਾ ਮੱਥਾ ਚੁੰਮਿਆ ਤੇ ਸ਼ਾਬਾਸ਼ ਦਿੱਤੀ, ਕਹਿੰਦੇ ਨੇ ਤੁਰ ਪੇ ਰੰਗੜ ਦੇ ਨਾਲ ਦੋਵੇਂ ਸਾਹਿਬਜ਼ਾਦੇ।
ਸੁੰਦਰ ਬਦਨ ਮ੍ਰਿਦ ਜਨ ਅੰਗ,
ਕਹਿੰਦੇ ਜਿਨ੍ਹਾਂ ਦੇ ਬਹੁਤ ਸੁੰਦਰ ਮੁਖੜੇ ਸਨ, ਦੇਖਣਾ ਬਣਦਾ ਸੀ ਸਾਹਿਬਜ਼ਾਦਿਆਂ ਦੀ ਸੋਭਾ ਨੂੰ।
ਚਪਲ ਬਲੋਚਨ ਚਾਰੂ ਰੰਗ,
ਕਹਿੰਦੇ ਜਿਨ੍ਹਾਂ ਦੇ ਨੇਤਰ ਵੀ ਸਾਧ ਸੰਗਤ ਜੀ ਬੜੇ ਕਿਰਪਾ ਵਿੱਚ ਭਰੇ ਹੋਏ ਸਨ।
ਸੰਮਤ ਅਲਪ ਦੇਸ ਹੈ ਜਨਕੀ,
ਕਹਿੰਦੇ ਸੰਮਤ ਅਲਪ, ਸੰਮਤ ਹੁੰਦੀ ਉਮਰ, ਸਾਧ ਸੰਗਤ ਜੀ ਥੋੜੇ ਸਾਲਾਂ ਦੀ ਉਮਰ ਸੀ ਦੋਵੇਂ ਸਾਹਿਬਜ਼ਾਦਿਆਂ ਦੀ।
ਸੁੰਦਰ ਆਬਾ ਦੋਨੋ ਤਨ ਕੀ,
ਪਰ ਤਨ ਕਰਕੇ ਬਹੁਤ ਸੁੰਦਰ ਸੋਭਾ ਸੀ ਦੋਨਾਂ ਸਾਹਿਬਜ਼ਾਦਿਆਂ ਦੀ ਜੀ।
ਅਗਲੇ ਜੀਣ ਚਮਕ ਲਗ ਜਰੀ,
ਕਹਿੰਦੇ ਜਿਹੜੇ ਬਸਤਰ ਪਾਏ ਹੋਏ ਨੇ ਸਨ ਸਾਹਿਬਜ਼ਾਦਿਆਂ ਨੇ, ਜਰੀ ਦੇ ਕੀਮਤੀ ਬਸਤਰ ਸਨ ਉਹ।
ਅੰਗ ਵਿਭੂਖਣ ਦਿਨ ਦੁੱਤ ਖਰੇ,
ਇੱਕ ਇੱਕ ਅੰਗ ਕਰਕੇ ਸਾਧ ਸੰਗਤ ਜੀ ਕਹਿੰਦੇ ਸਾਹਿਬਜ਼ਾਦਿਆਂ ਦੀ ਸੋਭਾ ਕਹਿਣ ਕਥਨ ਤੋਂ ਪਰੇ ਸੀ, ਇੰਨੇ ਸੁੰਦਰ ਸਨ ਉਹ ਦੋਨੋਂ।
ਗਮਲੇ ਦੋਨੋਂ ਵੀਰ ਅਗਾਰੇ,
ਕਹਿੰਦੇ ਦੋਨੋਂ ਸੂਰਮੇ ਭਾਵੇਂ ਵੀਰ ਆਖਿਆ, ਕਹਿੰਦੇ ਦੋਨੋਂ ਸੂਰਮੇ ਭਾਵੇਂ ਉਮਰ ਕਰਕੇ ਛੋਟੇ ਸਨ, ਪਰ ਚੱਲ ਪਏ ਉਸੇ ਵੇਲੇ ਕਚਹਿਰੀ ਵੱਲ ਨੂੰ ਨਿਰਭੈ ਹੋ ਕੇ।
ਰੰਗਰ ਚਾਲਿਓ ਦਿਨੋ ਪਛਾਰੇ,
ਉਹ ਜਿਹੜਾ ਰੰਗਰ ਲੈਣ ਵਾਸਤੇ ਆਇਆ ਸੀ ਸਾਹਿਬਜ਼ਾਦਿਆਂ ਦੇ ਪਿੱਛੇ ਪਿੱਛੇ ਤੁਰਿਆ ਜਾ ਰਿਹਾ ਹੈ।
ਸਦਾ ਸਮੀਪ ਪਹੁੰਚ ਜਾਏ,
ਕਹਿੰਦੇ ਲੱਗੀ ਹੋਈ ਕਚਹਿਰੀ ਵਿੱਚ ਸਾਹਿਬਜ਼ਾਦੇ ਆ ਗਏ ਹਨ ਜੀ।
ਹੋਰੰਡੇਸ ਕਹਿ ਸ਼ਬਦ ਸੁਣਾਈ,
ਤੇ ਜਦੋਂ ਸਭਾ ਵਿੱਚ ਆਣ ਕੇ ਖੜ ਗਏ, ਉਸ ਵੇਲੇ ਜਿਹੜਾ ਮਰਿੰਡੇ ਵਾਲਾ ਲੈ ਕੇ ਆਇਆ ਸੀ ਕੋਤਵਾਲ ਸਾਹਿਬ ਸੰਗਤ ਜੀ, ਇਹ ਏਦਾਂ ਸਾਹਿਬਜ਼ਾਦਿਆਂ ਨੂੰ ਆਖਣ ਲੱਗਾ,
ਸਾਹਿਬ ਜਾ ਦਿਓ ਪਿਤਾ ਤੁਹਾਰਾ,
ਕਹਿਣ ਲੱਗਾ ਸਾਹਿਬ ਜਾ ਦਿਓ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ।
ਗੱਡ ਚਮਕੌਰ ਘੇਰ ਗਏ ਮਾਰਾ,
ਉਹ ਅਸੀਂ ਚਮਕੌਰ ਦੀ ਗੜੀ ਵਿੱਚ ਘੇਰ ਕੇ ਮਾਰ ਦਿੱਤਾ ਹੈ।
ਸਹਿਤ ਮਰੇ ਦੋ ਭਰਾਤ ਪ੍ਰਹਾਰੇ,
ਤੇ ਜਿਹੜੇ ਤੁਹਾਡੇ ਦੋ ਭਰਾ ਸਨ ਨਾਲ ਤੁਹਾਡੇ ਪਿਤਾ ਦੇ, ਉਹ ਵੀ ਮਾਰ ਦਿੱਤੇ ਹਨ ਅਸੀਂ ਚਮਕੌਰ ਵਿੱਚ।
ਸੰਗੀ ਸਿੰਘ ਸਕਲ ਸੋ ਮਾਰੇ,
ਜਿੰਨੇ ਸੰਗੀ ਸਾਥੀ ਸਿੱਖ ਸਨ ਮਹਾਰਾਜ ਦੇ ਨਾਲ, ਉਹ ਵੀ ਸਾਰੇ ਮਾਰ ਦਿੱਤੇ ਹਨ।
ਆਪ ਤੁਮਰੋ ਰਾਖਾ ਨਾ ਕੋਈ,
ਹੁਣ ਤੁਹਾਡਾ ਰਾਖਾ ਕੋਈ ਨੀ ਹੈ, ਕੋਈ ਤੁਹਾਨੂੰ ਬਚਾ ਨਹੀਂ ਸਕਦਾ।
ਆਨ ਉਬਾਰੇ ਨਤੀ ਜੋਈ,
ਇਸ ਕਰਕੇ ਭਾਈ ਤੁਸੀਂ ਸੋਚੋ ਸ਼ਾਇਦ ਸਾਡਾ ਪਿਤਾ ਬਚਾ ਲੇਗਾ, ਨਹੀਂ ਤੁਹਾਡਾ ਪਿਤਾ ਅਸੀਂ ਮਾਰ ਦਿੱਤਾ, ਤੁਹਾਡੇ ਭਰਾ ਮਾਰ ਦਿੱਤੇ, ਸੰਗੀ ਸਾਥੀ ਮਾਰ ਦਿੱਤੇ, ਹੁਣ ਕਿਸੇ ਦੀ ਆਸ ਨਾ ਰੱਖਿਓ, ਵੀ ਤੁਹਾਨੂੰ ਬਚਾ ਲੇਗਾ ਇੱਥੋਂ ਆਣ ਕੇ ਕੋਈ ਕਚਹਿਰੀ ਵਿੱਚੋਂ।
ਇਹ ਨਵਾਬ ਸਰਦਾਰ ਤਮਾਮ,
ਇਹ ਜਿਹੜਾ ਨਵਾਬ ਵਜੀਦ ਖਾਨ ਬੈਠਾ ਇਹ ਸਰਦਾਰ ਹੈ ਇਸ ਵੇਲੇ ਸਾਰੇ ਇਲਾਕੇ ਦਾ ਇੱਥੋਂ ਦਾ।
ਝੁੱਕ ਸਿਰ ਤੇ ਤੁਮ ਕਰੋ ਸਲਾਮ,
ਇਸ ਕਰਕੇ ਆਪਣਾ ਸਿਰ ਨੀਵਾਂ ਕਰਕੇ ਤੇ ਸਲਾਮ ਕਰੋ ਇਹਨੂੰ ਵਜੀਦ ਖਾਨ ਨੂੰ।
ਮੈਂ ਮਾਰਾਂਗੇ ਲੈ ਬਚਾਏ,
ਜੇ ਸਲਾਮ ਕਰੋਗੇ ਤੇ ਤੁਹਾਨੂੰ ਮਾਰੇਗਾ ਨੀ, ਇਹ ਮਾਰ ਨੀ ਦੇਵੇਗਾ ਬਚਾ ਲਵੇਗਾ ਤੁਹਾਨੂੰ।
ਜੀਵਤ ਰਹੀ ਸੀਸ ਚੁਕਾਏ,
ਸਿਰਫ ਸੀਸ ਚੁਕਾਉਣ ਕਰਕੇ ਤੁਸੀਂ ਜਿਉਂਦੇ ਰਹਿ ਸਕਦੇ ਜੇ, ਇਸ ਕਰਕੇ ਆਪਣਾ ਸੀਸ ਥੱਲੇ ਕਰ ਲੋ, ਇਹਨੂੰ ਵਜੀਦੇ ਨੂੰ ਸਲਾਮ ਕਰੋ ਵਜੀਦ ਖਾਨ ਨੂੰ, ਤੁਸੀਂ ਤੁਹਾਡੀ ਜਾਨ ਬਚ ਜਾਵੇਗੀ।
ਸੁਣ ਜੋ ਰਾਵਰ ਸਿੰਘ ਬਨ ਸਵਧਾਨ,
ਇਹ ਸਾਧ ਸੰਗਤ ਜੀ ਦੀ ਰੰਗੜ ਦੀ ਗੱਲ ਸੁਣ ਕੇ ਤੇ ਬਾਬਾ ਜੋਰਾਵਰ ਸਿੰਘ ਜੀ ਸਾਵਧਾਨ ਹੋ ਕੇ ਅੱਗਿਓ ਏਦਾਂ ਬੋਲੇ।
ਸਭਨ ਸੁਣਾਵਤ ਬਾਗ ਬਖਾਨ,
ਉੱਚੀ ਆਵਾਜ਼ ਵਿੱਚ ਸਾਹਿਬਜ਼ਾਦਾ ਜੀ ਨੇ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਬਚਨ ਕੀਤਾ ਜੀ।
ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ,
ਕਹਿਣ ਲੱਗੇ ਸ੍ਰੀ ਸਤਿਗੁਰੂ ਜੀ ਸਾਡੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ।
ਜਗ ਮੈਂ ਕੌਣ ਸਕੇ ਤੇ ਮਾਰਾ,
ਕਹਿਣ ਲੱਗੇ ਕਿਹੜਾ ਸੰਸਾਰ ਤੇ ਪੈਦਾ ਹੋਇਆ ਜਿਹੜਾ ਸਾਡੇ ਪਿਤਾ ਨੂੰ ਮਾਰ ਲਵੇ।
ਜਿਵੇਂ ਆਕਾਸ਼ ਕੋ ਕਿਆ ਕੋਈ ਮਾਰ ਹੈ,
ਕਹਿਣ ਲੱਗੇ ਜਿਵੇਂ ਆਕਾਸ਼ ਨੂੰ ਕੋਈ ਨੀ ਮਾਰ ਸਕਦਾ।
ਕੌਣ ਹਨੇਰੀ ਕੋ ਨਿਰਵਾਰ ਹੈ,
ਇਹ ਹਨੇਰੀ ਨੂੰ ਕੌਣ ਫੜ ਸਕਦਾ, ਜਿਵੇਂ ਹਨੇਰੀ ਫੜੀ ਨੀ ਜਾਂਦੀ ਮੁੱਠ ਵਿੱਚ, ਆਕਾਸ਼ ਨੂੰ ਕੋਈ ਨੀ ਮਾਰ ਸਕਦਾ।
ਮੇਰ ਚਲਾਏ ਸਕਣ ਹੈ ਕੋਈ,
ਇਸੇ ਤਰ੍ਹਾਂ ਕਹਿੰਦੇ ਜਿਵੇਂ ਪਰਬਤ ਸਮੇਰ ਪਰਬਤ ਨੂੰ ਕੋਈ ਹਿਲਾ ਨੀ ਸਕਦਾ ਫੂਕ ਮਾਰ ਕੇ ਜਾਂ ਧੱਕਾ ਮਾਰ ਕੇ।
ਸਾਸ ਸੂਰਜਨ ਹੈ ਪਾਕਰਨ ਖੋਏ,
ਜਿਵੇਂ ਸੂਰਜ ਤੇ ਚੰਦਰਮਾ ਕਿਸੇ ਦੀ ਪਕੜ ਵਿੱਚ ਨੀ ਆਉਂਦੇ।
ਕਰਤਾ ਪੁਰਖ ਅਕਾਲ ਕਿਰਪਾਲੂ,
ਕਹਿੰਦੇ ਕਰਤਾ ਪੁਰਖ ਕਿਰਪਾਲੂ ਜੋ ਹੈ
ਸਭ ਤੋਂ ਵੱਡੋ ਕਾਲ ਕੋ ਕਾਲੂ,
ਜਿਹੜਾ ਸਾਰਿਆਂ ਤੋਂ ਵੱਡਾ ਕਾਲ ਦਾ ਵੀ ਕਾਲ ਹੈ ਪਰਮੇਸ਼ਰ।
ਕਹਿੰਦੇ
ਉਸ ਪਰਮਾਤਮਾ ਅੱਗੇ ਅਸੀਂ ਆਪਣੇ ਸੀਸ ਅਰਪੇ ਨੇ। ਪਹਿਲਾਂ ਤਾਂ ਇਹ ਆਖਿਆ ਸੀ ਤੁਹਾਡਾ ਪਿਤਾ ਮਾਰਤਾ, ਸਾਹਿਬਜ਼ਾਦਾ ਆਖਿਆ ਬਿਲਕੁਲ ਨਹੀਂ, ਸਾਡੇ ਪਿਤਾ ਨੂੰ ਮਾਰਨਾ ਕੋਈ ਖੇਡ ਤੇ ਤੁਹਾਡੇ ਵਾਸਤੇ ਦੀ ਗੱਲ ਨਹੀਂ। ਜਿਵੇਂ ਹਨੇਰੀ ਫੜੀ ਨੀ ਜਾਂਦੀ, ਸੂਰਜ ਚੰਦਰਮਾ ਨੂੰ ਕੋਈ ਮੁੱਠ ਚ ਨੀ ਕੈਦ ਕਰ ਸਕਦਾ, ਸਮੇਰ ਪਰਬਤ ਨੂੰ ਹਿਲਾ ਨੀ ਸਕਦਾ, ਆਕਾਸ਼ ਦਾ ਕੋਈ ਕਿਸੇ ਤਰ੍ਹਾਂ ਵੀ ਵਨਾਹ ਨੀ ਕਰ ਸਕਦਾ, ਇਸੇ ਤਰ੍ਹਾਂ ਤੁਹਾਡੇ ਵਾਸਤੇ ਦੀ ਗੱਲ ਨੀ ਵੀ ਸਾਡੇ ਪਿਤਾ ਨੂੰ ਮਾਰ ਦਿਓ। ਦੂਸਰੀ ਗੱਲ ਉਹਨੇ ਰੰਗੜ ਨੇ ਆਖੀ ਸੀ, ਸੀਸ ਨਵਾਓ ਤੁਹਾਡੀ ਜਾਨ ਬਚ ਜਾਏਗੀ। ਉਹ ਕਹਿਣ ਲੱਗੇ ਜਿਹੜਾ ਕਾਲ ਦਾ ਵੀ ਕਾਲ ਮਹਾਂਕਾਲ ਅਕਾਲ ਪੁਰਖ ਵਾਹਿਗੁਰੂ, ਅਸੀਂ ਉਹਨੂੰ ਇੱਕ ਵਾਰੀ ਨਵਾਏ ਹੋਏ ਹਨ।
ਸਕਲ ਕਲਾ ਸਮਰਥ ਜਗਦੀਸ਼,
ਸਰਬ ਕਲਾ ਸਮਰਥ ਜਿਹੜਾ ਸਾਰੇ ਜਗਤ ਦਾ ਮਾਲਕ ਹੈ।
ਇਹ ਨਰ ਪਾਮਰ ਪਾਪ ਕਮਾਵੈ,
ਕਹਿਣ ਲੱਗੇ ਤੂੰ ਕਹਿੰਦਾ ਇਹਨਾਂ ਨੂੰ ਸੀਸ ਨਵਾ, ਇੱਕ ਵਾਰ ਸੀਸ ਅਸੀਂ ਪਰਮਾਤਮਾ ਅੱਗੇ ਨਵਾਏ ਆ, ਇਹ ਕੀ ਹੈ ਵਜੀਦਾ, ਇਹ ਨਰ ਪਾਮਰ ਪਾਪ ਕਮਾਵੈ। ਕਹਿੰਦੇ ਪਾਪੀ ਬੰਦਾ ਕੁਰਸੀ ਤੇ ਬੈਠਾ ਪਾਪ ਕਮਾਉਂਦਾ, ਪਾਮਰ ਤਾਂ ਹੀ ਕਰਨ ਵਾਲਾ, ਇਸ ਅੱਗੇ ਸੀਸ ਨਵਾਵਾਂਗੇ, ਕਦੀ ਨੀ ਨਵਾਵਾਂਗੇ ਅਸੀਂ ਇਸ ਦੇ ਅੱਗੇ ਸੀਸ ਆਪਣਾ।
ਕਿਵੇਂ ਨਿਹਾ ਕੇ ਸੀਸ ਨਵਾਵੈ,
ਬਾਬਾ ਜੋਰਾਵਰ ਸਿੰਘ ਕਹਿਣ ਲੱਗੇ ਕਿਵੇਂ ਇਹਦੇ ਅੱਗੇ ਅਸੀਂ ਆਪਣਾ ਸੀਸ ਨਵਾ ਦੇਈਏ।
ਸੁਣ ਕਰ ਸਭਾ ਸਕਲ ਬਿਸਮਾਏ,
ਇਹ ਬਾਬੇ ਜੋਰਾਵਰ ਸਿੰਘ ਦੀ ਗੱਲ ਸੁਣ ਕੇ ਸਾਰੀ ਸਭਾ ਹੈਰਾਨ ਹੋ ਗਈ ਬਹੁਤ ਜ਼ਿਆਦਾ ਜੀ।
ਇਹ ਬਾਲਕ ਕਿਆ ਸਮਝ ਸਕਾਏ,
ਕਹਿੰਦੇ ਇਹ ਬਾਲਕ ਕੀ ਆਖੀ ਜਾਂਦੇ ਆ, ਇਹਨਾਂ ਦੀ ਸਮਝ ਹੀ ਨੀ ਕੰਮ ਕਰਦੀ, ਕਿੱਥੇ ਖੜੇ ਹਾਂ।
ਸ਼ੀਰ ਖੋਰੇ ਨਾ ਕਹਾਂ ਬਿਗਾਰਾ,
ਕਹਿਣ ਲੱਗੇ ਸ਼ੀਰ ਖੋਰ ਅਜੇ ਹੈਗੇ ਨੇ, ਇਹਨਾਂ ਨੂੰ ਜ਼ਿਆਦੀ ਸਮਝ ਨਹੀਂ ਹੈ।
ਲੜਦੇ ਮਿਲ ਬਿਨਾ ਹਨ ਵਿਚਾਰਾ,
ਕਹਿੰਦੇ ਨੇ ਇਹਨਾਂ ਨੇ ਤੇ ਇਹਨਾਂ ਨੂੰ ਇਹ ਵੀ ਨੀ ਪਤਾ ਵੀ ਕਿਸ ਨਾਲ ਸਾਡੀ ਲੜਾਈ ਹੈ, ਸਾਨੂੰ ਲਾਭ ਕਿਸ ਗੱਲ ਚ ਹੈ, ਹਾਨੀ ਕਿਸ ਗੱਲ ਵਿੱਚ ਹੈ, ਛੋਟੀ ਉਮਰ ਹੈ ਇਹਨਾਂ ਦੀ, ਤਾਂ ਹੀ ਇੱਦਾਂ ਦੀਆਂ ਗੱਲਾਂ ਕਰਦੇ ਹਨ।
ਸੋਨਤ ਜਰਿਓ ਖੱਤਰੀ ਮਤ ਮੰਦ,
ਪਰ ਉਹਨਾਂ ਨੂੰ ਇਹ ਨੀ ਪਤਾ ਸਾਧ ਸੰਗਤ ਜੀ ਛੋਟੀ ਉਮਰ ਕਰਕੇ ਨਹੀਂ, ਅੰਦਰੋਂ ਬਹੁਤ ਵੱਡੇ ਨੇ ਸਾਧ ਸੰਗਤ ਜੀ, ਉਹ ਸਾਹਿਬਜ਼ਾਦਾ ਜੀ ਉਮਰ ਬਾਹਰ ਨਹੀਂ ਉਹਨਾਂ ਦੀ ਜ਼ਰੂਰ ਛੋਟੀ ਹੈ, ਅਣਜਾਣ ਪੜੇ ਜੇ ਗੱਲ ਨੀ ਕਹਿ ਰਹੇ। ਲੋਕਾਂ ਸੋਚਿਆ ਸ਼ਾਇਦ ਇਹਨਾਂ ਨੂੰ ਪਤਾ ਹੀ ਨੀ ਵੀ ਇੱਥੇ ਖਲੋ ਕੇ ਇਹ ਗੱਲ ਕਰਤੀ ਤੇ ਕੀ ਬਣ ਜਾਵੇਗਾ, ਨਹੀਂ ਸਾਰਾ ਕੁਝ ਸਾਧ ਸੰਗਤ ਜੀ ਸੋਚ ਸਮਝ ਕੇ ਕਹਿ ਰਹੇ, ਅੱਗੇ ਚੱਲ ਕੇ ਆ ਜਾਏਗਾ ਪ੍ਰਸੰਗ। ਜਦੋਂ ਇਹ ਗੱਲ ਬਾਬਾ ਜੋਰਾਵਰ ਸਿੰਘ ਦੀ ਸੁਣੀ ਤੇ ਜਿਹੜਾ ਖੱਤਰੀ ਸੁਚਾਨੰਦ ਸੀ ਸਾਧ ਸੰਗਤ ਜੀ, ਉਹਨੂੰ ਤਾਂ ਸਣ ਕੱਪੜੇ ਅੱਗ ਲੱਗ ਗਈ ਇਹ ਗੱਲ ਸੁਣ ਕੇ।
ਬੋਲਿਓ ਵਾਕ ਸੁਣਾਵਣ ਬ੍ਰਿੰਦ,
ਕਹਿੰਦੇ ਸਾਰਿਆਂ ਨੂੰ ਸੁਣਾ ਕੇ ਉਹ ਸੁਚਾਨੰਦ ਇੱਦਾਂ ਬੋਲਿਆ ਜੀ।
ਇਹ ਨਾਗਣ ਕੇ ਬੱਚੇ ਛੋਟੇ,
ਕਹਿਣ ਲੱਗਾ ਇਹਨਾਂ ਨੂੰ ਛੋਟੇ ਨਾ ਸਮਝੋ, ਇਹ ਨਾਗ ਦੇ ਬੱਚੇ ਹਨ।
ਨੱਖ ਸਿੱਖ ਜ਼ਾਹਿਰ ਭਰੇ ਅੱਤ ਖੋਟੇ,
ਇਹ ਪੈਰ ਦੇ ਅੰਗੂਠੇ ਦੇ ਨਹੁੰ ਤੋਂ ਲੈ ਕੇ ਸੀਸ ਦੀ ਚੋਟੀ ਤੱਕ ਜ਼ਹਿਰ ਨਾਲ ਭਰੇ ਹੋਏ ਹਨ।
ਮੈਂ ਨਵਾਬ ਤੋਂ ਕਰੇ ਸਲਾਮੋ,
ਇਹਨਾਂ ਨੇ ਨੀ ਨਵਾਬ ਨੂੰ ਸਲਾਮ ਕਰਨੀ, ਮੈਂ ਤੁਹਾਨੂੰ ਦੱਸ ਦਿੱਤਾ ਜੇ।
ਦਰਪਤ ਨਏ ਬਲੋਕ ਤਮਾਮ,
ਇਹ ਬਿਲਕੁਲ ਨੀ ਡਰਦੇ ਕਿਸੇ ਤੋਂ, ਗੁਰੂ ਦੇ ਪੁੱਤਰ ਹਨ।
ਜਿਨਕੇ ਉਰ ਹੰਕਾਰ ਬਡੇਰੇ,
ਇਹਨਾਂ ਦਾ ਤਾਂ ਹਿਰਦਾ ਹੰਕਾਰ ਨਾਲ ਭਰਿਆ, ਇਹ ਕਿਵੇਂ ਆਪਣਾ ਸਿਰ ਨਵਾ ਦੇਣਗੇ, ਇਹ ਤਾਂ ਝੂਠਾ ਆਨੰਦ ਕਹਿ ਰਿਹਾ ਹੈ ਜੀ।
ਕਿਵੇਂ ਝੁਕੇ ਨਵਾਬ ਅਗੇਰੇ,
ਇਹ ਕਿਵੇਂ ਝੁਕ ਜਾਣਗੇ ਨਵਾਬ ਦੇ ਅੱਗੇ, ਆਪ ਜੀ ਨਵਾਬ ਨੂੰ ਝੁਕ ਝੁਕ ਕੇ ਸਲਾਮਾਂ ਕਰਦਾ ਸੀ ਸਾਧ ਸੰਗਤ ਜੀ। ਗੁਲਾਮ ਬੰਦਾ ਕਦੀ ਆਜ਼ਾਦੀ ਦੀ ਸਲਾਹ ਨਹੀਂ ਦੇ ਸਕਦਾ, ਜਿਹਨੂੰ ਆਦਤ ਪੈ ਜਾਏ ਨਾ ਗੁਲਾਮ ਰਹਿਣ ਦੀ, ਉਹਨੂੰ ਕਿਵੇਂ ਚੰਗਾ ਲੱਗਦਾ ਬਾਕੀ ਸਾਰਾ ਕੁਝ, ਕਹਿੰਦਾ ਇਹ ਨੀ ਝੁਕਣਗੇ ਕਦੇ ਵੀ।
ਬਹੁਰ ਵਜ਼ੀਰ ਖਾਨ ਬਚ ਕਹੇ ਹੋ,
ਇਹਦੀ ਸੁੱਚੇ ਨਾਮ ਦੀ ਗੱਲ ਸੁਣ ਕੇ ਸਾਧ ਸੰਗਤ ਜੀ ਵਜੀਦਾ ਇੱਦਾਂ ਬੋਲਿਆ। ਫਿਰ
ਭਰਾਤ ਪਿਤਾ ਦੇ ਕਨਹਿ ਕੋਹਿ ਰਹੇ ਹੋ,
ਕਹਿਣ ਲੱਗੇ ਬੱਚਿਓ ਤੁਹਾਡਾ ਪਿਤਾ ਤੁਹਾਡੇ ਭਰਾ, ਅਸੀਂ ਤੁਹਾਨੂੰ ਫੇਰ ਕਹਿੰਦੇ ਹਾਂ ਵੀ ਕੋਈ ਨੀ ਰਹਿ ਗਿਆ, جس کر کے تسی اتنا بول دے ہوو گے سب مار دیتے ہیں
دین بکھایا وہ تمہیں اب
میں تو انو کہنا دین وچ آ جاؤ تسی سکھی اپنی چھڑ دیو اسلام قبول کرو
ترک سرا کو مانو سب
جی تسی ترکا دی شرح نو مان لو گے تاں
ہن تم کو دا وے وڈیائی
جی پھر تانو اسی بہت وڈیائی دیواں گے
گج باجی اور دھن سمدائی
کہندے دھن وی بہت دیواں گے گج باجی گج ہوندے ساتھ سنگ جی ہاتھی تے باجی گھوڑے کہندے ہاتھی چڑھن واسطے دیواں گے گھوڑے دیواں گے سواریاں کرن واسطے دھن بہت زیادہ دیواں گے بڑی وڈیائی تہاڈی ہووے گی جی ساری گل مان لو شرح آ جاؤ
تجرت نگٹ اپنے رکھے
اورنگزیب اپنے کول رکھے گا اپنی نگرانی آپ پالے گا تے بہت خوش ہوئے گا وہ بادشاہ سارے ہندوستان کا
پالن پوشن کو ابلاک
پالن پوشن آپ کرے گا بادشاہ
بھی گرام کچھ بڑو بنا
کچھ پنڈ بھی دے دے گا جگیر لا دے گا تے نام
تک چمو سنگ تم لاو
فوج دے دے گا اپنے تے پنڈ ہو گے اپنی تاری فوج سرداری کردا میرے کول کنے پنڈ نے میری اپنی کچہری لگدی میں خود فیصلے کردا ادا اورنگزیب تہانوں بھی دے دے گا سرداریاں ہاتھی دے گا گھوڑے دے گا پالنا پوسنا کرے گا مایا دے گا پنڈ تہاڈے نال وا دے گا صرف ایک گل من لین کر
کے ہی
جی سڈے کہنے جا جاو گے بہت بھاری سکھ پراپت ہون گے
سنت جوراور سنگ رس آئے
وہی گل سن کے وجیدے دی ساتھ سنگ جی بی رس آ گئے بابا جوراور سنگ جی
بوجھو فتح سنگ لگ پائے
کہندے اونوں نہیں کچھ آخیا بابے جوراور سنگھ نے بی رس آن کے ہوں اپنے برا والے منہ کیتا چھوٹے اپنے بھائی بابا فتح سنگھ نو ادا کہن لگے جی
پہنچو سما میں اس جوبا
کہن لگا بھی چھوٹے ویر مینو لگتا بھی وہ سما آ گیا اپنے اتنے
گرو پتاما پرجم ہوا
جہاں سڈے دادے دے اتنے آیا سی گرو پتاما پتاما کہندے پتا دے پتا نو جہاں گرو تیگ بہادر مہارا صاحب سڈے دادا جی تے سما آیا سی ویر مینو ایم لگتا بھی اپنے تے وہ سما آ گیا ہے
سابت رہن بات ہے نیکے
ہون اپنے دھرم وچ سابت رہنا ہی اپاں نوں بانا ہوندا دونوں نوں
کیوں پراتا تو اپنے جی کے
پر میں کوئی گل آکھاں دھرم دی پہلا تیرے تو پوچھنا چاہنا بھی توں دس تیرا خیال کی ہے وڈے صاحب جادے نے چھوٹے صاحب جادے بابے فتح سنگھ نوں پوچھا سما آ گیا اپنے تے وہ جڑا اپنے دادے تے آیا سی ہوں آپ دھرم سابت رکھنا پینا پر میں پہلا تیرے ہردے کی گل جاننی چاہنا بھی توں دس توں کی کہنا ایدی بابت
فتح سنگھ سنے اتر دینا
کہندے بابے فتح سنگھ نے سن کے اپنے وڈے بھائی نو اس طرح جواب دیتا جی
دھرم پتامے جو رکھ لینا
کہن لگا وڈے ویر جدہ ساڈے دادے نے اپنا دھرم رکھ لیا سی
سب جس دے جگ پورن کینا
جس کر کے سنسار تے اج تک ساڈی کل دی سوبھا تے سارے سنسار تو وڈیائی ملی سی
تین لوک میں ساکا جینا
تین لوکا وچ ساڈے دادے نے ایسا ساکا ورتایا سی جڑا کدی کتے نہ ورتیا ہوئے
ہم تم کو تم ہی بنیا وے
میری صلاح پوچھی ہے میں کہنا تینوں تے مینوں وی اوتھے ہی بانا ہوندی جویں ساڈے دادے نے کیتی سی
سر دے ترکن مول گواوے
سر دے ترکن مول اپنا سر دے کے ترکاں دی جڑ کٹ دینی چاہیے اپاں نوں پرواہ نہیں کرنی چاہیے انہاں دے کسے ڈر دی کسے لالچ دی
ہندو دھرم جاگ پھر
کہن لگے جویں ساڈے دادے نے ہندو دھرم نوں جگدا بچدا رکھ لیا
تن سب ناسونت ہی ہے
شریراں دی کیڑی گل ہے بابا فتح سنگھ دی عمر ویکھو ساتھ سنگ جی تے بچن ویکھو کیونکہ بچنا کر کے اندروں ساتھ سنگ جی گوڑ وستہ دے مالک نے کہن لگے تن سب ناسونت ہے پھر شریر تاں ناسونت نے اج آپاں دھرم تو ڈول جاواں گے تے دساں ویاں پنجاواں سالاں نوں شریر چھڈنا پوے گا اج ہی شریر چھڈ دینا چاہیدا پر دھرم نوں پرپک کرنا چاہیدا اپنے دادے دی طرح
دین وکھے لیاون کہت
کہندے دین وکھے لیاون واسطے ساڈے دادا جی نال وی بڑیاں گلاں کیتیاں سن انہاں نے
کہے او پتامے کو بہ دیت
ساڈے دادے نوں بہت کچھ دے رہے سن جویں آپاں نوں کہندے جگیراں لا دیاں گے تہانوں فوجاں دے دیاں گے یہ لالچ ساڈے دادا جی نوں بہت دتے سن انہاں نے
دھرم ترنتر تیرج تاری
پر ساڈے دادا جی دھرم دے آسرا ایڈے وڈے تیرج تاری جڑے دھرم دا تھم بن گئے سن
اے کہنے پر پنہی ماری
انہاں دے سارے لالچاں اتے جتی ماری سی پنہی کہندے جتی نوں کہندے جتی دی نوک نال سب کچھ ٹھکرا دتا سی ساڈے دادا جی نے
تے مساقا جگ تم دکھراواں
آکھیا جویں ساقا ساڈے دادے نے کیتا سی دھرم ہیت ساقا جن کیا گرو گوبند سنگھ صاحب جی نے اپنے پتا جی دے اس اوتارے نو ساکا آکھیا اسے دی صاحب جادے کہندے اسی طرح آپاں نو وی اے ساکا کرنا چاہیدا ساکا انہوں کہندے ساتھ سنگ جی جیڑا بالکل ادبھت ہوئے نہ دنیا تے پہلا ہویا ہوئے تے نہ ساتھ سنگ جی گاں کوئی ہون دی آس ہوئے انہوں آکھیدا اے ساکا ورتاتا کہندے جویں ساڈے دادے نے ساکا کیتا سی ਆਪਾਂ ਨੂੰ ਉਸੇ ਤਰ੍ਹਾਂ ਸਾਕਾ ਕਰਨਾ ਚਾਹੀਦਾ ਹੈ।
ਮਨ ਕੋ ਥਿਰ ਕਰ ਨਹੀਂ ਡੁਲਾਵੋ,
ਆਪਣੇ ਮਨ ਨੂੰ ਸਥਿਰ ਰੱਖੋ, ਮੇਰੇ ਵੱਲੋਂ ਕੋਈ ਫਿਕਰ ਨਾ ਕਰੋ, ਮੈਂ ਨੀ ਡੋਲਾਂਗਾ।
ਸਰਬ ਸਰੋਵਣ ਬੰਸ ਹਮਾਰਾ,
ਸਾਡੀ ਬੰਸ ਸਾਡੀ ਅੰਸ਼ ਬੰਸ ਸਭ ਤੋਂ ਸ਼੍ਰੋਮਣੀ ਹੈ।
ਰਾਖੋ ਤਿਸਕੀ ਲਾਜ ਉਦਾਰਾ,
ਤੇ ਆਪਣੀ ਬੰਸ ਦੀ ਲਾਜ ਰੱਖਣੀ ਚਾਹੀਦੀ ਹੁਣ ਆਪਾਂ ਨੂੰ।
ਸੋਹਣੇ ਅਨਜ ਦੇ ਧੀਰਜ ਬੈਨ,
ਕਹਿੰਦੇ ਛੋਟੇ ਆਪਣੇ ਭਰਾਤਾ ਦੇ ਇਹ ਬਚਨ ਜਿਸ ਵੇਲੇ ਬਾਬਾ ਜ਼ੋਰਾਵਰ ਸਿੰਘ ਜੀ ਨੇ ਸੁਣੇ, ਧੀਰਜ ਵਾਲੇ ਜੀ
ਗਏ ਜ਼ੋਰਾਵਰ ਸਿੰਘ ਰਿਸ ਨੈਣ,
ਕਹਿੰਦੇ ਉਸੇ ਵੇਲੇ ਨੇਤਰਾਂ ਚ ਲਾਲੀ ਆ ਗਈ ਬਾਬੇ ਜ਼ੋਰਾਵਰ ਸਿੰਘ ਦੇ, ਤੇ ਏਦਾਂ ਬੋਲੇ ਫਿਰ ਉਹ ਜੀ,
ਸਰਾ ਸੀਸਮ ਪਨਹੀ ਮਾਰੈ,
ਉਹ ਕਹਿਣ ਲੱਗੇ ਸੁਣ ਖਾਨਾ, ਸ਼ਰਾ ਦੇ ਸੀਸ ਵਿੱਚ ਅਸੀਂ ਆਪਣੀ ਪਨਹੀ ਮਾਰਦੇ ਪੈਰ ਵਾਲੀ।
ਧਰਮ ਆਪਣੋ ਨਹੀਂ ਵਿਗਾੜੈ,
ਸਾਨੂੰ ਆਪਣਾ ਧਰਮ ਪਿਆਰਾ, ਅਸੀਂ ਆਪਣਾ ਧਰਮ ਨਹੀਂ ਵਿਗਾੜਾਂਗੇ।
ਹਮਰੀ ਬੰਸ ਰੀਤੀ ਮਿਆਈ,
ਸਾਡੇ ਬੰਸ ਵਿੱਚ ਤਾਂ ਇਹ ਰੀਤੀ ਸ਼ੁਰੂ ਤੋਂ ਚੱਲੀ ਆਈ ਹੈ।
ਸੀਸ ਦੇਤ ਪਰ ਧਰਮ ਨਾ ਜਾਏ,
ਅਸੀਂ ਸੀਸ ਦੇ ਦਿੰਦੇ ਹੁੰਦੇ ਹਾਂ ਪਰ ਆਪਣਾ ਧਰਮ ਨਹੀਂ ਦਿੱਤਾ, ਕਦੇ ਧਰਮ ਨਹੀਂ ਜਾਣ ਦਿੱਤਾ।
ਤੁਮਰੀ ਜੜਾ ਉਖਾੜਨ ਹੇਤ,
ਤੁਹਾਡੀਆਂ ਤੇ ਤੁਹਾਡੇ ਰਾਜ ਦੀਆਂ ਜੜਾਂ ਉਖਾੜਨ ਵਾਸਤੇ।
ਹਮ ਨਾ ਡਰਪੈ ਸਿਰ ਸਦੇਤ,
ਅਸੀਂ ਬਿਲਕੁਲ ਨੀ ਡਰਾਂਗੇ, ਆਪਣੇ ਸਿਰ ਦੇ ਦਿਆਂਗੇ ਤੇ ਜੜਾਂ ਪੁੱਟ ਦਿਆਂਗੇ ਤੁਹਾਡੀਆਂ। ਅਸੀਂ
ਕਹਾਂ ਮੰਦ ਮਤ ਤੂੰ ਬਿਰਮਾਵੈ,
ਕਹਿਣ ਲੱਗੇ ਕਿੱਥੇ ਮੰਦੀ ਮਤ ਵਾਲਿਆ ਤੂੰ ਸਾਨੂੰ ਭਰਮਾਉਣਾ। ਇਹ ਸਤਸੰਗ ਜੀ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਬਾਣ ਆਉਂਦੀ ਸੀ ਨਵਾਬ ਦੀ ਕਚਹਿਰੀ ਚ, ਉਹਨੂੰ ਮੂੰਹ ਤੇ ਏਦਾਂ ਕਹਿਣਾ, ਜਿੱਥੇ ਸਾਰੀ ਕਚਹਿਰੀ ਉਹਦੀ ਬੈਠੀ ਆ, ਉਹਦੇ ਸੈਨਾਪਤੀ ਬੈਠੇ, ਉਹਦੇ ਅਹਿਲਕਾਰ ਬੈਠੇ, ਵੱਡੇ ਵੱਡੇ ਕੁੱਲੇ ਉਹਨਾਂ ਨੇ ਬੱਧੇ, ਉਹਨਾਂ ਦੀਆਂ ਕੁੰਡੀਆਂ ਮੁੱਛਾਂ ਡਰਾਉਣੇ, ਚਿਹਰੇ ਸੱਤ ਸੱਤ ਫੁੱਟੇ ਉਹ ਸੈਨਾਪਤੀ ਤੇ ਸਾਹਿਬਜ਼ਾਦੇ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਤੋਂ ਬਿਨਾਂ ਨਹੀਂ ਸੀ ਕੋਈ ਸਤਸੰਗ ਜੀ, ਇਹ ਤਾਂ ਮਹਾਰਾਜ ਦੇ ਪੁੱਤਰਾਂ ਨੇ ਇੱਕ ਪੂਰਨਾ ਪਾ ਦਿੱਤਾ ਗਾਂ ਵਾਸਤੇ, ਸਾਰੇ ਸਿੱਖ ਵੀ ਸਤਸੰਗ ਜੀ ਉਸੇ ਤੇ ਚੱਲੇ। ਕਿਉਂ? ਕਿਉਂਕਿ ਬਾਬਿਆਂ ਦਾ ਸਾਹਮਣੇ ਇਤਿਹਾਸ ਸੀ, ਇਤਿਹਾਸ ਸਿਰਜਣ ਵਾਸਤੇ ਉਹ ਆਏ ਸਨ। ਕਹਿਣ ਲੱਗੇ ਤੂੰ ਇਹ ਕੀ ਸਾਨੂੰ ਭਰਮਾਉਂਦਾ ਹੈ, ਤੂੰ ਮੰਦੀ ਮਤ ਵਾਲਾ ਹੈ, ਤੈਨੂੰ ਸਾਡੀ ਕੁਲ ਦੀ ਰੀਤੀ ਦਾ ਪਤਾ ਨਹੀਂ, ਇਸ ਕਰਕੇ ਸਾਨੂੰ ਭਰਮਾਉਣਾ ਚਾਹੁੰਦਾ। ਤੂੰ
ਹੋਰ ਪਦਾਰਥ ਪਰ ਨਾ ਲਵਾਵੈ,
ਕਹਿੰਦੇ ਇਹੋ ਜਿਹੇ ਝੂਠੇ ਪਦਾਰਥਾਂ ਉੱਤੇ ਅਸੀਂ ਲਵਾਏਮਾਨ ਨਹੀਂ ਹੁੰਦੇ।
ਧਰਮ ਸੱਚ ਹੈ ਸਦ ਹੀ ਸੰਗ,
ਧਰਮ ਸੱਚਾ ਤੇ ਸੱਚ ਸਦਾ ਹੀ ਨਾਲ ਰਹਿੰਦਾ ਬੰਦੇ ਦੇ। ਇਹ ਪਦਾਰਥ ਝੂਠੇ ਨੇ, ਤੂੰ ਕਹਿੰਦਾ ਹਾਥੀ ਦੇ ਦਿਆਂਗੇ, ਘੋੜੇ ਦੇ ਦਿਆਂਗੇ, ਜਗੀਰਾਂ ਨਾਂ ਲਗਾ ਦਿਆਂਗੇ, ਫੌਜਾਂ ਦੇ ਮਾਲਕ, ਇਹ ਪਦਾਰਥ ਸਭ ਨਾਸਵੰਤ ਨੇ, ਨਾਲ ਜਾਣ ਵਾਲਾ ਇੱਕ ਧਰਮ ਹੈ ਜੇ ਕਿਸੇ ਨੇ ਕਮਾਇਆ ਹੋਵੇ ਤਾਂ।
ਸੋ ਅਸ ਮੂਰਖ ਕਰੇ ਜੋ ਭੰਗ,
ਅਸੀਂ ਤੇ ਉਹਨੂੰ ਮੂਰਖ ਕਹਿੰਦੇ ਹਾਂ ਜਿਹੜਾ ਲਾਲਚਾਂ ਬਦਲੇ ਆਪਣਾ ਧਰਮ ਤਿਆਗ ਦੇਵੇ। ਕਹਿੰਦੇ ਸੋ ਅਸ ਮੂਰਖ ਕਰੇ ਜੋ ਭੰਗ, ਜਿਹੜਾ ਆਪਣੇ ਧਰਮ ਨੂੰ ਭੰਗ ਕਰ ਲਵੇ ਲਾਲਚ ਕਰਕੇ, ਉਹ ਸਿਆਣਾ ਨਹੀਂ ਮੂਰਖ ਗਿਣਿਆ ਜਾਂਦਾ ਹੈ।
ਵੱਡੇ ਗੁਰੂ ਕੀ ਅਗਨ ਅਵੱਗਿਆ ਨਾ,
ਵੱਡੇ ਗੁਰੂ ਸਾਹਿਬ ਜੀ ਦੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜਿਹੜੀ ਤੁਸੀਂ ਅਵੱਗਿਆ ਕੀਤੀ, ਉਹ ਸਮਝ ਲਓ ਅੱਗ ਲੱਗ ਗਈ ਹੈ ਤੁਹਾਡੀਆਂ ਜੜ੍ਹਾਂ ਨੂੰ।
ਬਾਹਣ ਤੁਰਕ ਜਰਨ ਕੋ ਲੱਗਿਆ,
ਇਹ ਤੁਹਾਡੀਆਂ ਜੜ੍ਹਾਂ ਨੂੰ ਸਾੜਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਅਵੱਗਿਆ ਕੀਤੀ, ਤੁਸੀਂ ਉਹਨਾਂ ਦਾ ਸੀਸ ਲਾਇਆ, ਇਹ ਸਮਝ ਲਓ ਕਿ ਹੁਣ ਸੜ ਰਿਹਾ ਤੁਹਾਡੇ ਇਹ ਜਿਹੜਾ ਰਾਜ ਭਾਗ ਦਾ ਬੂਟਾ, ਜੜ੍ਹਾਂ ਨੂੰ ਅੱਗ ਪੈ ਗਈ ਹੈ ਉਦੋਂ ਦੀ।
ਹਮ ਸਿਰ ਦੇ ਦੇ ਬਾਜ ਬਡੇਰ,
ਤੇ ਅਸੀਂ ਵੀ ਸਿਰ ਦੇ ਦਿਆਂਗੇ ਤੇ ਇਹ ਹਵਾ ਚੱਲ ਪਵੇਗੀ। ਅੱਗ ਨੂੰ ਮਘਾਉਣ ਵਾਸਤੇ ਤੇਜ਼ ਕਰਨ ਦੀ ਹਵਾ ਚੱਲੀ ਦੀ ਸਤਸੰਗ ਜੀ। ਸਾਹਿਬਜ਼ਾਦੇ ਨੇ ਆਖਿਆ ਅੱਗ ਤਾਂ ਲੱਗ ਗਈ ਉਦੋਂ ਦੀ ਤੁਹਾਡੇ ਰਾਜ ਦੇ ਬੂਟੇ ਨੂੰ, ਜਦੋਂ ਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੱਥਾ, ਤੇ ਹੁਣ ਤੁਸੀਂ ਸਾਡਾ ਲਾਓਗੇ ਤੇ ਇਹ ਹਵਾ ਚੱਲ ਪਵੇਗੀ ਜਿਹੜੀ ਹੋਰ ਤੇਜ਼ ਕਰ ਦੇਵੇਗੀ ਉਸ ਅੱਗ ਨੂੰ।
ਯਾਰ ਇਸ਼ਾਰ ਕਰੇ ਮੈਂ ਦੇਰ,
ਕਹਿੰਦੇ ਦੇਰ ਨੀ ਲੱਗੇਗੀ ਫਿਰ ਤੁਹਾਡੇ ਇਸ ਰਾਜ ਭਾਗ ਦੇ ਬੂਟੇ ਨੂੰ ਸੜਦਿਆਂ ਹੋਇਆ।
ਹੁਣ ਤੇ ਜ਼ੋਰਾਵਰ ਸਿੰਘ ਕੀ ਬਾਣੀ,
ਕਹਿੰਦੇ ਬਾਬੇ ਜ਼ੋਰਾਵਰ ਸਿੰਘ ਜੀ ਦੇ ਇਹ ਬਚਨ ਸੁਣ ਕੇ ਜੀ,
ਹਿੰਦੂ ਤੁਰਕ ਸਭਾ ਬਿਸਮਾਨੀ,
ਸਭ ਹਿੰਦੂਆਂ ਤੁਰਕਾਂ ਦੀ ਜਿਹੜੀ ਸਭਾ ਉਸ ਵੇਲੇ ਲੱਗੀ ਸੀ, ਬੜੀ ਹੈਰਾਨ ਹੋਈ ਜੀ।
ਕਿਉਂ ਨਾ ਕਹਿ ਗੁਰ ਕੀ ਸੁੱਤ ਹੈ,
ਤੇ ਜਿਹੜੇ ਸਰਦਾ ਵਾਲੇ ਸਨ ਇੱਕ ਦੂਜੇ ਨੂੰ ਕਹਿੰਦੇ ਹਾਂ ਹਾਂ ਕਿਉਂ ਨਾ ਕਹਿਣ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਨੇ, ਏਦਾਂ ਹੀ ਕਹਿਣਾ ਚਾਹੀਦਾ ਸੀ।
ਜਿਵੇਂ ਉਪਦੇਸ਼ ਸੁਭ ਗਤ ਲਹਿ,
ਕਹਿੰਦੇ ਜਿਵੇਂ ਉਪਦੇਸ਼ ਉਹਨਾਂ ਨੂੰ ਦਿੱਤਾ ਉਹਨਾਂ ਦੇ ਪਿਤਾ ਨੇ, ਉਸੇ ਤਰ੍ਹਾਂ ਦੀ ਸ਼ੁਭ ਬਾਣੀ ਉਹ ਬੋਲ ਰਹੇ ਹਨ।
ਸਿੱਖ ਸੰਗਤ ਹਿੰਦੂ ਤੈ ਸਭ,
ਕਹਿੰਦੇ ਸਿੱਖ ਸੰਗਤ ਹਿੰਦੂ ਸਾਰੇ ਜਾਣੇ,
ਧਨ ਧਨ ਬੋਲਤ ਤੇ ਧਵੈ,
ਸਾਰੇ ਉਸ ਵੇਲੇ ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਧਨ ਹਨ ਮਹਾਰਾਜ ਦੇ ਸਾਹਿਬਜ਼ਾਦੇ, ਏਦਾਂ ਕਹਿੰਦੇ ਹਨ ਜੀ।
ਤੁਰਕ ਜਰੇ ਔਰ ਜਰੇ ਨਾ ਕੈਸੇ,
ਪਰ ਜਿਹੜੇ ਤੁਰਕ ਵੈਰ ਭਾਵਨਾ ਰੱਖਣ ਵਾਲੇ ਸਨ ਸਾਧ ਸੰਗਤ ਜੀ, ਉਹ ਤਾਂ ਸਾੜੀ ਗਏ ਅੰਦਰੋਂ ਇਹਨਾਂ ਦੇ ਬਚਨ ਸੁਣ ਕੇ। ਕਹਿੰਦੇ ਉਹ ਕਿੱਦਾਂ ਜਰ ਸਕਦੇ ਸਨ ਇਹਨਾਂ ਦੇ ਇਹਨਾਂ ਬਚਨਾਂ ਨੂੰ।
ਪਾਵਸ ਪਰੇ ਜਵਾਸਾ ਜੈਸੇ,
ਜਿਵੇਂ ਮੀਂਹ ਪੈਣ ਤੋਂ ਜਵਾਹੇ ਦੀ ਬੂਟੀ ਸੜ ਜਾਂਦੀ ਸਾਧ ਸੰਗਤ ਜੀ, ਉਸ ਤਰ੍ਹਾਂ ਇਹਨਾਂ ਦੇ ਅੰਦਰ ਸੜ ਗਏ ਬਾਬਾ ਜ਼ੋਰਾਵਰ ਸਿੰਘ ਦੇ ਬਚਨ ਸੁਣ ਕੇ।
ਖਾਨ ਵਜੀਦੇ ਨੈਣ ਤੁਰੇ ਰੇ,
ਕਹਿੰਦੇ ਸਾਧ ਸੰਗਤ ਜੀ ਵਜੀਦੇ ਨੇ ਵੀ ਫਿਰ ਉਸ ਵੇਲੇ ਆਪਣੇ ਨੇਤਰ ਲਾਲ ਕੀਤੇ ਬਾਬਾ ਜ਼ੋਰਾਵਰ ਸਿੰਘ ਜੀ ਦੇ ਬਚਨ ਸੁਣ ਕੇ ਜੀ।
ਡਰਤ ਨਹੀਂ ਕਿਮ ਕਹਿ ਕਰੇ ਰੇ,
ਕਹਿਣ ਲੱਗੇ ਤੁਸੀਂ ਡਰਦੇ ਨੀ ਬੱਚਿਓ, ਇੱਦਾਂ ਕਿਉਂ ਕਰਾਰਾ ਬੋਲਦੇ ਜੇ, ਇੱਦਾਂ ਕੌੜਾ ਬੋਲਦੇ ਜੇ ਮੇਰੇ ਸਾਹਮਣੇ ਤੁਸੀਂ ਮੇਰੀ ਕਚਹਿਰੀ ਵਿੱਚ ਖੜ ਕੇ।
ਇਨਕੇ ਅਬ ਹੈ ਦੇਹ ਮਰਵਾਏ,
ਤੁਹਾਨੂੰ ਹੁਣੇ ਹੀ ਮਰਵਾ ਦਿਆਂਗਾ, ਹੁਣੇ ਹੀ ਮੈਂ ਸਿਰਫ ਮੂੰਹ ਹਲਾਵਾਂਗਾ, ਤੁਹਾਡੀ ਮੌਤ ਹੋ ਜਾਵੇਗੀ।
ਇਹ ਨਿਸ਼ਚੇ ਕਰ ਰਿਸਕੋ ਪਾਏ,
ਜੇ ਜਾਣ ਲਿਓ, ਇਹ ਨਿਸ਼ਚੇ ਕਰ ਲਿਓ ਕਿ ਮੈਨੂੰ ਥੋੜਾ ਜਿਹਾ ਗੁੱਸਾ ਆ ਗਿਆ, تے میں صرف ایک حکم کرنا تہاڈی موت ہو جانی ہے
دوہرا کھتری جھوٹا نند تب کہ نواب کے ساتھ
یہ جڑا کھتری صاحب سنگ جی جھوٹا نند سی یہ پھر اگے نواب نو ادا کہن لگا
دیکھو کہ میں بولتے درد نہ جو رہے ہاتھ
کہندے دیکھو نواب جی کدا بولتے تہاڈے ارگے نہ ڈردے ہے تے نہ ہاتھی جوڑدے ہن اے
ہوئے
گے پتا سمانا
کہنا
پتا نے لکھاں لشکر مار دیتا نا چنوے تنوے تے سیناپتی بڑے بہادر جڑے بنے پھرتے سن پانی نہیں منگن دتا وڈے ہو کے کام انہوں نے بھی اپنے پتا والا ہی کرنا ہے
ادم کو دیش اٹھاوے
یہ سارے دیش وچ ادم مچا دین
گے کیوں نہ سیس نواوے
انہاں کدے واسطے سیس نہیں نوا جنا مرضی تسی انہاں نوں آکھو
اب پکڑے بس آئے تمہارے
ہن تہاڈے واس وچ نے تہاڈی پکڑ وچ تہاڈے قابو وچ تہاڈی قید وچ ہن
چھوٹ نہ جائے مواس مجارے
تے کتے چھوٹ نہ جانے چیتے رکھیو کتے ساڈ نہ دیو انہاں نوں جے چھڑ دتا چھوٹ نہ جائے مواس مجارے جے کتے چلے گئے نا کسی قلعے پھر تہاڈے کولوں کدی قابو نہ آؤنگے انہاں دا ہور کوئی علاج نہیں انہاں دا علاج یہی ہے جڑا میں تہانوں دس رہا ہاں
کرو حکم کے کرے پرہار
بس حکم کرو تے موت دا انہاں دے اتے فتوا جاری کرو مار دینے چاہیے ہے گرو دے بچے یہ وڈے ہو گئے تے اپنے پتا والا کام کرن گے
اوتے سبا میں خان ملیری
جدوں جھوٹے نند نے آکھیا بھی بچیاں نوں مار دینا چاہیے اوتے سبا وچ ساتھ سنگ جی ملیر کوٹلے دا ایک نواب بیٹھا ہویا سی شیر محمد خان اس دا نام سی
ہتھے جان بولے تے سبیری
اونے اس ویلے ساتھ سنگ جی اون جان لیا بھی اے ہن جویں گل چکی جاندا اے اے دیوان ہے او دا وزیر خان دا تے ہنے موت دا فتوا انہاں لئی جاری ہو سکدا ہے نواب دے بولن تو پہلا ساتھ سنگ جی او نواب جڑا ملیر کوٹلے دا سی کیونکہ او آزاد سی او وی نواب سی او وی نواب سی دوویں برابر دے او کہہ سکدا اسے ویلے اٹھ کے ادا بولیا حالانکہ وہ مسلمان سی جی
بالک شیر خور کیا دوس
کہنے لگا نہیں بھائی میں نہیں جی تہاڈے نال سہمت یہ شیر خور بچے نے دودھ پین دی جی انہاں دی عمر ہے دوش دسو انہاں دا کی ہے قصور کی انہاں بچیاں دا
ہن لاب کینے کی ہوس
انہاں نوں تے اجے اپنی ہانی تے لاب دی بھی ہوش نہیں انہاں نوں کوئی نہیں پتا لاب کی ہوندا کس گل وچ ہانی ہے تے بچے نے تے بچیاں نوں مار دین دیاں صلاح نہ کرو بالکل اس کچہری وچ
سن پاپی طبیب نواب
کہندے او دی گل سن کے نا نواب ملیر کوٹلے دی تے جڑا وجیدہ سی اتاں بولیا پاپی
تے او تو دیکھن لگے اس تاب
کہن لگے او ادھر ادھر ویکھن لگ پیا کہ کوئی ایک جنا وچوں ہاں کرے جڑا انہاں نوں مارن دی گل آکھے بھی میں مار دیاں گا انہیں آخیا سی ساتھ سنگ جی اتنا یہ کاوروج بھائی سنتوکھ سنگھ جی لکھ رہے انہوں نے اس کر کے سنکھیپ روپ چ شہیدی پرسنگ لکھا وارتک جنہ ودوانا نے ساتھ سنگ جی پرسنگ لکھا بہت کمال سارے نے کیتی ہے وہ کہتے جدو ملیر کوٹلے نے ہا کا نعرہ ماریا نا نواب نے بھائی انہوں بچیا کا دوست کی ہے دسو انہوں نہیں مارنا چاہیے انہیں وجیدے نے آخیا سی تے گل کہنا تیرا تے سکا برا نار خان انہوں کے پتا نے ماریا تینوں تو چاہیے سگو اگے ہو کے آپ مارے انہوں بچوں اپنے برا کا سو وہ برا سی نواب ملیر کوٹلے کا نار خان برا سی ساتھ سنگ جی کہتے تیرا تو برا ماریا انہوں کے پتا نے تینوں چاہیے آپ مار کے بدلا لو انہیں ساتھ سنگ جی نواب نے ملیر کوٹ لیے ایک گل آ کے سی کہنے لگا ہاں بالکل بدلا لوا گا میں متر نہیں کوئی انہوں کے پتا کا بھائی میں اس کر کے کہہ رہا بھی میری انہوں نے مترتا میرا دشمن ہے انہوں کا پتا پر بچیاں تے نہیں کدی بھی شرح یہ گل نہیں کہتی بھی پتا کا بدلا پتروں تو لیا جائے تو وہ بھی چھوٹے مسوما تو یہاں کا پتا میرے قابو آ گیا کتنے سامنا ہو گیا تو دو ہاتھ ضرور کرا گا اپنے برا کا بدلا بھی لوا گا پر یہ دسو بھی کتنے شرح یہ گل کہ پتا کی تھان سے بچے مار دیتے جان جہے بے قصور ہو میں تیری گل نہ سہمت ہوں میرا برا ماریا مینوں گھٹ نہیں گسا کوئی پر اصل وچ بچے نہیں بچیاں نوں مارنے نال میں بالکل سہمت نہیں اسے کر کے آخیا سی انہیں نواب نے ہار کا نعرہ ماریا تے گرو صاحب نے ساتھ سنگت جی پھر بچن بھی کیتا سی اے لمے پنڈ تو چلن ویلے بھائی یہ بھی جڑ ہری رہے گی ملیر کوٹ لیے نواب دی کیوں اس کر کے نہیں بھی مہاراج جی کی وہ مترتا اس کر کے بھی کوئی ایک سچ بولیا بھری سبا چ کسی ایک دے اندروں حقیقت نکلی ہے بھائی بچیاں تو بدلا نہیں لینا چاہیے انہوں نے پتا کا کیوں کہ بچیاں کا قصور کوئی نہیں ہے سبا کا کچہری کا ترتھ ساتھ سنگ جی نیا کیتا جائے پر اتنے انیا ہو رہا سی کہندے نواب غصے وچ آ گیا ملیر کوٹ دی دی گل سن کے وجیدہ جی
جی نر سنمکھ کرو نہ ماننے
جن سامنے بیٹھے سن وجیدے نے آخیا کوئی اٹھے گا بھائی انہوں نے مارن واسطے بچیاں نو جڑے سامنے بیٹھے سن ساتھ سنگ جی کسی نے اٹھ کے نہیں آخیا ہاں میں مار دیاں گا سارے نے سر نیوے کر لے
آمتے بالک ہوئے نہانے
انہاں من وچ وچار کیتی کہ انہاں بالکاں نوں اسی نہیں مار سکتے مارنا بندہ کوئی اوکھا نہیں سی انہاں واسطے وہ تو لڑتے ہی نہیں روز پر انہاں نے سر نیوے کر لے نواب اگے جس دا ارتھ سی بھی نہیں نہیں بچیاں نوں نہیں ماراں گے اسیں
بہر دانے دس جب ہیرا
جدوں سامنے کوئی نہ اٹھیا تے کہندے پھر نواب نے اپنے سجے پاسے دیکھیا جی
نیب غریب کر تھر تس بیرا
کہندے اوتھے وی جڑے امیر غریب سارے کھڑے سانے دے سجے پاسے
بھامے دس تب درشت چلائے
کہندے جدوں سجے پاسے وی کسے نے حامی نہ بھری تے پھر انہیں کھبے پاسے دیکھیا اپنے
مہ کن مانے گرا الائے
کھبے پاسے وی ساتھ سنگ جی کوئی نہیں آیا سامنے کسے نے نہیں منیا بھی ہاں میں مار دینا انہاں بچیاں نوں
پاشل دس باشت بیگ
کہندے انہیں اپنے پچھلے پاسے جدوں وجیدے نے دیکھا تے پچھے ساتھ سنگ جی باشل بیگ یہ کھڑا سی دے شاشل بیگ تے باشل بیگ دو برا سن سمانے دے جلاد سن تے انہاں دی تریق سی کچہری وچ اُدن انہاں دا مقدمہ چلدا سی جدو انہیں پچھے دیکھا ساتھ سنگ جی وہ جلاد کھڑا دسیا تا
گلجا پشچم کو جت بیگ
یہ جڑا گلجا جدو یہ ساتھ سنگ جی نظر پئی تے اے چھتی دینی اگے آیا پھر
لیو بالکے تو دس میں ہوئے
کہن لگا پئی ہاں میں مار دینا انہیں آخیا سی مقدمہ میرے حق چ کر دیو تے بچیاں نوں مارن دی کیڑی گل ہے میں مار دیاں گا تے انہیں نواب نے اسے ویلے حکم کیتا کہن لگا ہاں ٹھیک ہے پھر جے توں مارنی تیار ہے ٹھیک ہے نا بچیاں نوں توں ہی مارے گا
تور تے جدے کرو سر دوئے
انہاں دونوں دے سر تر توں الگ کر دے یہ تیری ڈیوٹی ہے انہیں شاشل بیگ تے باشل بیگ نے ساتھ سنگ جی ماریا سی صاحب جادیاں نوں قتل انہیں کیتا سی اوویں جڑا ساتھ سنگ جی پرسنگ سی سارا وہ صاحب جادیاں دے نیہاں وچ چنتا بھائی جویں قاضی نے فتوا لایا سی انہاں نوں نیہاں وچ چن دتا جاوے نی ساتھ سنگ جی کہندے موڈیاں تک آ گئی سی ودوانا لکھیا کئی نے بھی ایک بار ساتھ سنگ جی وہ ڈگ بھی پئی سی دوبارہ پھر ساتھ سنگت انہوں چنیا گیا جدو دوبارہ چنتے پئے سن گوڈیا اتنے اٹ پہنچی تے اٹ سیدھی نہ لگے کہندے وہ جڑا کاریگر سی ساتھ سنگ جی اٹ کرن لگا یہ ودوانا دے وچار نے کہندے جدو اٹ کرن لگا تا بابا جوراور سنگ جی بولے سن یہ کی کرتا وہ کہندا اٹ پدری نہیں آتی اس کر کے اٹ توڑن لگا کہندے نہ اٹ نہ توڑ اج سکھی دا محل اسر رہا تے اسی چاہنے ہاں بھی اس سکھی دے محل دی نیند دے وچ کوئی ٹوٹی اٹ نہ لگے وہ کہندا سیدھا نہیں آ رہا نا پھر کہندا سیدھا کرن واسطے ساڈا گوڈا جھاڑ دا پر اٹ نہ جھاڑی کیوں کیونکہ اس نیند دے اوتے جڑی ساڈے سراں تے بننی ہے اس نیند دے اوتے سکھی دا محل اسرنا تے ادھا ہی ساتھ سنگ جی کہندے کیتا گیا سی جدو پھر کاندھ سی ساتھ سنگ جی انہوں دے موڈے تک چلی گئی تے انہوں دے پھر جڑے سر سن ساتھ سنگ جی وہ تارتوں الگ انہوں ہی شاشل بیگ تے باشل بیگ نے کیتے سن جنہوں نے نواب نے حکم لا دیتا یہ قتل دی ڈیوٹی تیری ہے بچیاں نوں توں مارے گا
رکھن کی لائق نہ
کہنے لگا یہ بچے رکھن دے جوگ نہیں انہاں نوں میں بھی نہیں رکھنا چاہوندا جیوندے نہیں رہن دینا چاہوندا میں
پائے فتور دیس کے ماہے
جے اے دیش وچ جیوندے رہ گئے تے فتور چک دین گے اے تاں
سن گل جا تبلے کر گئے او
کہندے اس گلجے نے پھر ساتھ سنگ جی صاحب جادیاں نوں شہید کیتا سی
ٹوٹ سبا کو ہوت پئے او
ساری سبا دا تاں اس پاسے نوں دیکھن نوں وی من نہیں سی کیتا جتھے صاحب جادیاں اُتے ظلم کیتا جا رہا سی جی
پاپی نردیالو مت مند
کہندے پاپی بتی والا سی نردیالو سی دیا دے اندر ہے نہیں سی تے مندی مت سی جدو مت کسی دی ماری جاوے ساتھ سنگ جی تے دیا وہ اندروں اڈ چکی ہوئے پھر نہیں کسی نو ساتھ سنگ جی گلانی آؤں پاوے کڈا وڈا پاپ والا کام ہوئے نہ تو وہ اندر کمبے گا تے نہ گلانی آوے گی کدے بھی
گہ کینچی سمسیر بلند
یہ نے ساتھ سنگ جی کہندے نے شمشیر اپنی کھچ کے میان وچوں
تیرج ترے گرو ست کھڑے
کہندے پر گرو صاحب جی دے صاحب جا دے تیرج تار کے اوسے طرح ہی کھڑے ہن
نئے دین من کیسو کرے
اسے طرح بھی دونوں صاحب جا دے نے ساتھ سنگ جی اپنے من نو دین نہیں ہون دتا
دھرم ہیت سر چاہت دئیو
دھرم واسطے ساتھ سنگ جی انہوں نے اپنا سیس دے دتا صاحب جا دے نے سنکھیپ روپ چ ساتھ سنگ جی بھائی سنتوکھ سنگھ جی انہوں کی شہیدی دس رہے آپ ایتوار کے دوران جڑا کہ اسے شہیدی کی ویاخیا کریں گے کیویں کیویں ساتھ سنگ جی ہویا سی تے کون کون کتھے کتھے کیڑی کیڑی گل بولیا سی اس ویلے کہڑے کہڑے ودوان نے انہوں کی ساتھ سنگ جی شہیدی کی بابت کی لکھا سو کھلیاں وچارا ساتھ سنگ جی آپ ایتوار کے دوران کریں گے جی
ترکن جرا بنا سے کیو
کہندے نے اپنی شہیدی تو دے دیتی انہاں صاحب جا گئے پر ترکان دیا جڑا ساتھ سنگ جی پٹ دیتی ہیں
سمرے بات پتامے کہری
کہندے اپنے دادے دی گل انہاں نوں چیتے سی انہاں نے بھی اپنا سیس دیتا سی دھرم نوں رکھن لئی
لاج بنس کی چاہ بڑھیری
اپنی بنس دی ساتھ سنگ جی لاج رکھنی آؤندی ہے انہاں نوں بھاویں عمر وچ چھوٹے ہن بچے
ادمت وے تروار چلائی
اس کھوٹے ਖੋਟੀ ਮੱਤ ਵਾਲੇ ਪਾਪੀ ਨੇ ਤਲਵਾਰ ਚਲਾਈ ਸੀ ਸਾਹਿਬਜ਼ਾਦਿਆਂ ਦੇ ਉੱਤੇ ਜੀ।
ਫਿਰ ਜੋਰਾਵਰ ਸਿੰਘ ਦਿਓ ਗਿਰਾਏ,
ਕਹਿੰਦੇ ਨੇ ਪਹਿਲਾਂ ਬਾਬਾ ਜੋਰਾਵਰ ਸਿੰਘ ਜੀ ਦਾ ਸੀਸ ਇਹਨੇ ਅਲੱਗ ਕੀਤਾ,
ਬਾਹਰ ਦੂਸਰੋ ਵਾਰਾ ਪ੍ਰਹਾਰਾ,
ਤੇ ਇਸ ਪਾਪੀ ਨੇ ਫਿਰ ਸਾਧ ਸੰਗਤ ਜੀ ਦੂਸਰਾ ਵਾਰ ਛੋਟੇ ਸਾਹਿਬਜ਼ਾਦੇ ਉੱਤੇ ਕੀਤਾ ਜੀ।
ਫਤਿਹ ਸਿੰਘ ਕੋ ਸੀਸ ਉਤਾਰਾ,
ਬਾਬਾ ਫਤਿਹ ਸਿੰਘ ਜੀ ਦਾ ਵੀ ਸੀਸ ਧੜ ਤੋਂ ਅਲੱਗ ਕਰ ਦਿੱਤਾ ਗਿਆ।
ਹਾਹਾਕਾਰ ਜਹਾਂ ਕਹਿ ਪਏ,
ਜਿੱਥੇ ਕਿੱਥੇ ਸਾਧ ਸੰਗਤ ਜੀ ਸਾਰੀ ਸਭਾ ਚ ਹਾਹਾਕਾਰ ਮੱਚ ਗਈ ਸੀ ਇਹਨਾਂ ਦੀ ਸ਼ਹੀਦੀ ਦੇਖ ਕੇ। ਜਿੱਥੇ ਸ਼ਹੀਦ ਕੀਤਾ ਗਿਆ ਸੀ ਸਾਧ ਸੰਗਤ ਜੀ, ਉੱਥੇ ਹੁਣ ਗੁਰਦੁਆਰਾ ਬਣਿਆ ਫਤਿਹਗੜ੍ਹ ਸਾਹਿਬ। ਉਹਦੇ ਅੰਦਰ ਤੁਸੀਂ ਉਤਰ ਕੇ ਜਾਓਗੇ ਥੱਲੇ ਬੇਸਮੈਂਟ ਵਿੱਚ, ਤੇ ਉਹ ਸਥਾਨ ਹੈ ਜਿੱਥੇ ਨੀਂਹ ਵਿੱਚ ਸਾਧ ਸੰਗਤ ਜੀ ਚਿਣਕੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ। ਜਿੱਥੇ ਸਾਹਿਬਜ਼ਾਦਿਆਂ ਦਾ ਮਾਤਾ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਉੱਥੇ ਇਹ ਗੁਰਦੁਆਰਾ ਜੋਤੀ ਸਰੂਪ ਆਪ ਜੀ ਨੇ ਦੇਖਿਆ ਹੋਵੇਗਾ। ਜਿੱਥੇ ਇਹਨਾਂ ਨੂੰ ਕੈਦ ਕੀਤਾ ਗਿਆ ਸੀ ਉਹਨੂੰ ਮਾਤਾ ਗੁਜਰੀ ਜੀ ਦਾ ਬੁਰਜ ਹੁਣ ਸਾਧ ਸੰਗਤ ਜੀ ਕਹਿੰਦੇ ਆ, ਇਹ ਅਸਥਾਨ ਨੇ ਜੇ ਮਹਾਰਾਜ ਜੀ ਜਿਨ੍ਹਾਂ ਤੇ ਕਿਰਪਾ ਕਰਨ, ਇਹਨਾਂ ਸਾਹਿਬਜ਼ਾਦਿਆਂ ਦੇ ਪਵਿੱਤਰ ਸਥਾਨ ਨੂੰ ਨਮਸਕਾਰ ਜ਼ਰੂਰ ਕਰਕੇ ਆਵੇ ਜੀ।
ਜੈ ਜੈ ਸ਼ਬਦ ਸੁਰਨ ਮਹਿ ਭਏ ਥਿਓ,
ਕਹਿੰਦੇ ਨੇ ਸਭਾ ਵਿੱਚ ਤਾਂ ਹਾਹਾਕਾਰ ਮੱਚੀ ਪਰ ਦੇਵ ਲੋਕ ਵਿੱਚ ਸਾਹਿਬਜ਼ਾਦਿਆਂ ਦੀਆਂ ਜੈ ਜੈਕਾਰਾਂ ਹੀ ਹੋਈਆਂ ਹਨ।
ਧੰਨ ਗੁਰੂ ਸੁੱਤ ਧੀਰਜ ਧਾਰੀ,
ਹਰੇਕ ਨੇ ਆਖਿਆ ਸੀ ਧੰਨ ਹਨ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਵੱਡੇ ਧੀਰਜ ਧਾਰੀ ਹਨ ਜੋ
ਧਰਮ ਹਿਤ ਸਿਰ ਦੀਓ ਉਤਾਰੇ,
ਕਹਿੰਦੇ ਧਰਮ ਵਾਸਤੇ ਜਿਨ੍ਹਾਂ ਨੇ ਆਪਣਾ ਸੀਸ ਤੇ ਉਤਰਨ ਦਿੱਤਾ ਪਰ ਆਪਣੇ ਧਰਮ ਨੂੰ ਆਂਚ ਨਹੀਂ ਆਉਣ ਦਿੱਤੇ ਜੀ।
ਅਲਪ ਆਰਬਲ ਪੱਕਰੇ ਹੋਏ,
ਕਹਿੰਦੇ ਛੋਟੀ ਉਮਰ ਦੇ ਸਨ। ਅਲਪ ਆਰਬਲ, ਆਰਬਲ ਹੁੰਦੀ ਉਮਰ ਕੀ ਸੀ, ਉਹਨਾਂ ਦਾ ਸਾਕਾ ਦੇਖੋ, ਉਹਨਾਂ ਦੇ ਬਚਨ ਦੇਖੋ ਤੇ ਉਮਰ ਦੇਖੋ ਉਹਨਾਂ ਦੀ ਜੀ।
ਦ੍ਰਿੜਤਾ ਪ੍ਰਕਰੇ ਇਮ ਕੋਏ,
ਕੌਣ ਹੈ ਦੁਨੀਆਂ ਉੱਤੇ ਜਿਹੜਾ ਇੰਨੀ ਦ੍ਰਿੜਤਾ ਕਰ ਸਕਦਾ। ਸਿਆਣਿਆਂ ਵਿਦਵਾਨਾਂ ਨੇ ਕਥਨ ਕੀਤਾ, ਕਹਿੰਦੇ ਸ਼ਹੀਦੀਆਂ ਤਾਂ ਹੁੰਦੀਆਂ ਨੇ ਧਰਮ ਵਾਸਤੇ ਹੁੰਦੀਆਂ ਰਹਿਣਗੀਆਂ, ਪਰ ਕਿਸੇ ਪੀਰ ਪੈਗੰਬਰ ਵੱਲੋਂ ਸ਼ਹੀਦੀ ਦੇਣੀ ਦਾ ਉਹਦਾ ਕੁਝ ਅਰਥ ਹੋਰ ਹੈ। ਕਿਸੇ ਵੱਡੀ ਉਮਰ ਦੇ ਬੰਦੇ ਵੱਲੋਂ ਧਰਮ ਵਾਸਤੇ ਸ਼ਹੀਦੀ ਦੇਣੀ ਹੋਰ ਹੈ, ਤੇ ਜਿਹੜੀ ਇੰਨੀ ਛੋਟੀ ਉਮਰ ਦੇ ਬੱਚਿਆਂ ਵੱਲੋਂ ਇੰਨੀ ਦ੍ਰਿੜਤਾ ਨਾਲ ਸ਼ਹੀਦੀ ਦੇਣੀ, ਦੁਨੀਆਂ ਉੱਤੇ ਕੋਈ ਮਿਸਾਲ ਨਾ ਸਾਧ ਸੰਗਤ ਜੀ ਮਿਲੇਗੀ, ਪੂਰੇ ਦੁਨੀਆਂ ਦੇ ਇਤਿਹਾਸ ਵਿੱਚ ਕੋਈ ਇੱਕ ਮਿਸਾਲ ਨਾ ਮਿਲੇਗੀ ਜਿੱਥੇ ਇੰਨੀ ਚੜ੍ਹਦੀ ਕਲਾ ਵਾਲੇ ਬਚਨ ਕਰਕੇ ਕੋਈ ਸਾਧ ਸੰਗਤ ਜੀ ਏਦਾਂ ਸ਼ਹੀਦ ਹੋਇਆ ਹੋਵੇ। ਕੌਣ ਹੈ ਦੁਨੀਆਂ ਤੇ ਜਿਹੜਾ ਏਦਾਂ ਕਰ ਸਕਦਾ ਹੋਵੇ ਜੀ।
ਤੁਰਕਨ ਜੜਾਂ ਬਿਨਾਸੀ ਕਰਕੇ,
ਕਹਿੰਦੇ ਨੇ ਤੁਰਕਾਂ ਦੀਆਂ ਜੜਾਂ ਪੋਲੀਆਂ ਕਰਕੇ ਜੀ,
ਗਏ ਗੁਰੂ ਪਰ ਆਨੰਦ ਧਰ ਕੇ,
ਆਪਣੇ ਤਨਾਂ ਦਾ ਬਲੀਦਾਨ ਦੇ ਕੇ ਛੋਟੇ ਸਾਹਿਬਜ਼ਾਦੇ ਗੁਰਪੁਰੀ ਨੂੰ ਚਲੇ ਗਏ ਹਨ ਜੀ।
ਅਰੇ ਕਲੰਕਤ ਰਿਪ ਕੁਲ ਸਾਰੇ,
ਕਹਿੰਦੇ ਸਭ ਵੈਰੀਆਂ ਦੀਆਂ ਜਿਹੜੀਆਂ ਕੁਲਾਂ ਸਨ ਕਲੰਕਤ ਕਰ ਦਿੱਤੀਆਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੇ।
ਰਾਜ ਤੇਜ ਕੋ ਸ਼ੀਨਸ ਸਾਰੇ,
ਇਸੇ ਕਰਕੇ ਸਾਧ ਸੰਗਤ ਜੀ ਉਹਨਾਂ ਦਾ ਰਾਜ ਤੇਜ ਖਤਮ ਹੋ ਗਿਆ। ਬਹੁਤੀ ਦੇਰ ਨਹੀਂ ਸੀ ਚੱਲ ਸਕਦਾ ਜਿੱਥੇ ਇੰਨਾ ਜ਼ੁਲਮ ਹੋਣ ਲੱਗ ਪਵੇ, ਕਿਸੇ ਦੀ ਪੁਕਾਰ ਦਾਦ ਫਰਿਆਦ ਹੀ ਨਾ ਸੁਣੀ ਜਾਵੇ।
ਦਰਸ਼ਨ ਤੁਰਕ ਹਿੰਦੂ ਤਹਿ ਚਾਰੀ,
ਕਹਿੰਦੇ ਉਸੇ ਵੇਲੇ ਸਾਧ ਸੰਗਤ ਜੀ ਜਿੰਨੇ ਉੱਥੇ ਤੁਰਕ ਹਿੰਦੂ ਸਨ ਸਭਾ ਵਿੱਚ,
ਖੱਤਰੀ ਕੋਬੋ ਦੇਵਤ ਗਾਰੀ,
ਸਭ ਤੋਂ ਵੱਧ ਗਾਲਾਂ ਉਹਨੂੰ ਖੱਤਰੀ ਝੂਠੇ ਨੰਦ ਨੂੰ ਸਾਧ ਸੰਗਤ ਜੀ ਪਈਆਂ। ਕਹਿੰਦੇ ਖੱਤਰੀ ਕੋ ਬਹੁ ਦੇਵਤ ਗਾਰੀ, ਬਹੁਤ ਗਾਲਾਂ ਲੋਕ ਕੱਢਦੇ ਸਨ ਭਈ ਇਹਨੇ ਦੇਖੋ ਕੀ ਸਲਾਹ ਦਿੱਤੀ ਹੈ। ਬੋਲਣ ਬੋਲਣ ਦੀ ਗੱਲ ਹੁੰਦੀ, ਸਾਧ ਸੰਗਤ ਜੀ ਕਹਿੰਦੇ ਨਾ ਬੋਲਣ ਮਾਹੇ ਵਿਚਾਰ, ਮਹਾਰਾਜ ਕਹਿੰਦੇ ਵਿਚਾਰ ਕੇ ਗੁਰਮੁਖੋ ਸਿਰਫ ਇਸੇ ਲਈ ਬੋਲਣਾ ਚਾਹੀਦਾ। ਰਸਨਾ ਨੇ ਤਾਂ ਸਾਧ ਸੰਗਤ ਜੀ ਆਪਣੀ ਕਿਰਿਆ ਕਰ ਦੇਣੀ ਹੈ, ਪਰ ਬੋਲਣ ਬੋਲਣ ਵਿੱਚ ਬਹੁਤ ਫਰਕ ਹੁੰਦਾ। ਕੋਈ ਬੋਲ ਬੋਲਦੇ ਹੋਏ ਕਹਿੰਦੇ ਨੇ ਸਾਧ ਸੰਗਤ ਜੀ, ਕੋਈ ਇੱਕ ਬੋਲ ਐਸਾ ਹੁੰਦਾ ਜਿਹੜਾ ਟੁੱਟਿਆਂ ਨੂੰ ਜੋੜ ਦਿੰਦਾ, ਗੰਢ ਪਾ ਦਿੰਦਾ, ਤੇ ਇੱਕ ਬੋਲ ਐਸਾ ਹੁੰਦਾ ਗੰਢਾਂ ਵੀ ਤੋੜ ਕੇ ਰੱਖ ਦੇਵੇਗਾ। ਇੱਕ ਬੋਲ ਹੀ ਸੀ ਨਵਾਬ ਨੇ ਬੋਲਿਆ ਸਾਧ ਸੰਗਤ ਜੀ ਮਲੇਰਕੋਟਲੀਏ ਨੇ, ਤੇ ਅਜੇ ਤੱਕ ਉਹਦਾ ਸਾਡੇ ਮਨਾਂ ਚ ਸਤਿਕਾਰ ਹੈ, ਉਹਦਾ ਨਾਂ ਆ ਜਾਵੇ ਤੇ ਮਨ ਚ ਸਤਿਕਾਰ ਆ ਜਾਂਦਾ। ਤੇ ਇੱਕ ਬੋਲ ਹੀ ਇਹਨੇ ਝੂਠੇ ਨੰਦ ਨੇ ਬੋਲਿਆ ਵੀ ਇਹ ਨਾਗ ਦੇ ਪੁੱਤਰ ਨੇ, ਇਹਨਾਂ ਨੂੰ ਮਾਰ ਦੇਣਾ ਚਾਹੀਦਾ, ਲਿਹਾਜ਼ ਨਹੀਂ ਕਰਨਾ ਚਾਹੀਦਾ, ਇਹਨਾਂ ਨੂੰ ਮਤਾ ਛੱਡ ਦਿਓ, ਤੁਸੀਂ ਛੱਡਿਓ ਨਾ ਇਹਨਾਂ ਨੂੰ। ਇੱਕ ਬੋਲ ਹੀ ਉਹਨੇ ਬੋਲਿਆ ਤੇ ਇੱਕ ਬੋਲ ਹੀ ਸਾਧ ਸੰਗਤ ਜੀ ਉਹਨੇ ਬੋਲਿਆ, ਉਹਦਾ ਬੋਲ ਜਿਹੜਾ ਸੀ ਉਹਨੂੰ ਨਰਕਾਂ ਚ ਲੈ ਗਿਆ, ਤੇ ਉਹਦਾ ਬੋਲ ਸੀ ਕਲਗੀਧਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਦਵਾ ਗਿਆ। ਟੂਟ ਪ੍ਰੀਤ ਗਈ ਬੁਰ ਬੋਲ, ਗੁਰੂ ਸਾਹਿਬ ਜੀ ਦੀ ਗੁਰਬਾਣੀ ਦੀ ਪੰਕਤੀ ਹੈ, ਕਹਿੰਦੇ ਗੁਰਮੁਖੋ ਬੁਰਾ ਬੋਲ ਬੋਲਣ ਕਰਕੇ ਜੁਗਾਂ ਤੱਕ ਪਰਮਾਤਮਾ ਨਾਲੋਂ ਪ੍ਰੀਤੀ ਟੁੱਟ ਜਾਂਦੀ ਹੈ। ਟੂਟ ਪ੍ਰੀਤ ਗਈ ਬੁਰ ਬੋਲ, ਇਸ ਕਰਕੇ ਬੁਰਾ ਨਹੀਂ ਕਦੇ ਵੀ ਬੋਲਣਾ ਚਾਹੀਦਾ, ਕਦੇ ਬਿਨਾ। ਮਹਾਰਾਜ ਨੇ ਆਖਿਆ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਤੁਸੀਂ ਫਿੱਕੇ ਬੋਲ ਬੋਲਣ ਲੱਗ ਪੋਗੇ ਤੇ ਅੰਦਰੋਂ ਵੀ ਫਿੱਕੇ ਹੀ ਹੋ ਜਾਵੇਗੇ, ਕਦੀ ਮਿਠਾਸ ਤੇ ਰਸ ਨਹੀਂ ਆਵੇਗਾ ਜਿਹੜਾ ਬੰਦਾ ਸਾਧ ਸੰਗਤ ਜੀ ਇੰਨਾ ਈਰਖਾ ਦਾ ਨਾਲ ਅੰਦਰੋਂ ਭਰਿਆ ਹੋਵੇ। ਸਿਰਫ ਇੱਕ ਬੋਲ ਬੋਲਣ ਕਰਕੇ ਦੇਖੋ ਉਹ ਸੀ ਤੇ ਨਰਕਾਂ ਨੂੰ ਗਿਆ, ਕੁੱਤੇ ਦੀ ਮੌਤ ਮਾਰਿਆ ਸੀ ਸਾਧ ਸੰਗਤ ਜੀ ਉਹਨੂੰ ਬਾਬੇ ਬੰਦੇ ਨੇ। ਤੇ ਇਹਨਾਂ ਵਾਸਤੇ ਮਹਾਰਾਜ ਜੀ ਨੇ ਬਚਨ ਕਰਕੇ ਹੁਕਮਨਾਮਾ ਲਿਖਿਆ ਸੀ, ਭਾਈ ਇਹਨਾਂ ਦੀ ਕੁਲ ਇਹਨਾਂ ਦੀ ਜੜ ਵੀ ਹਰੀ ਰਹੇਗੀ ਤੇ ਪੰਥ ਵੀ ਇਹਨਾਂ ਦਾ ਸਤਿਕਾਰ ਕਰੇਗਾ। ਇਸ ਕਰਕੇ ਰਸਨਾ ਆਪਾਂ ਨੂੰ ਵੀ ਮਹਾਰਾਜ ਦਿੱਤੀ ਹੈ। ਇੱਕ ਮਿੰਟ ਵਾਸਤੇ ਮੈਂ ਬਾਹਰ ਚਲਾ ਗਿਆ ਵਿਸ਼ੇ ਤੋਂ, ਮਾਫ਼ ਕਰਨਾ, ਰਸਨਾ ਸਾਨੂੰ ਪ੍ਰਮਾਤਮਾ ਨੇ ਦਿੱਤੀ ਹੈ ਤੇ ਮਹਾਰਾਜ ਕਹਿੰਦੇ ਨੇ ਜਿਨ ਜਿਹਵਾ ਦਿੱਤੀ ਬੋਲੇ ਤਾਤ, ਜ਼ਬਾਨ ਦਿੱਤੀ ਮਹਾਰਾਜ ਨੇ ਚੰਗੇ ਮਿੱਠੇ ਗੁਰੂ ਦੀ ਵਡਿਆਈ ਵਾਲੇ ਬਚਨ ਬੋਲਣ ਵਾਸਤੇ। ਜ਼ਰੂਰ ਗੁਰੂ ਕੇ ਸਿੱਖ ਨੂੰ ਸਾਧ ਸੰਗਤ ਜੀ ਕੁਝ ਨਾ ਕੁਝ ਮਹਾਰਾਜ ਜੀ ਦੀ ਵਡਿਆਈ ਚ ਰੋਜ਼ ਬੋਲ ਦੇਣਾ ਚਾਹੀਦਾ, ਬੁਰੇ ਬੋਲ ਤੇ ਨਿੰਦਿਆ ਤਾਂ ਸਾਰੀ ਉਮਰ ਰਸਨਾ ਕਰਦੀ ਰਹਿੰਦੀ, ਥੱਕਦੀ ਵੀ ਨਹੀਂ, ਪਰ ਕੁਝ ਨਾ ਕੁਝ ਚੰਗਾ ਵੀ ਬੋਲਣਾ ਚਾਹੀਦਾ। ਚੰਗਾ ਕੀ ਹੈ? ਜਪਜੀ ਸਾਹਿਬ ਚੰਗਾ ਬੋਲ ਦੇਣਾ ਚਾਹੀਦਾ, ਦਿਨ ਚ ਇੱਕ ਵਾਰੀ ਤਾਂ ਬੰਦਾ ਬੋਲੇ। ਰਹਿਰਾ ਸਾਹਿਬ ਬਹੁਤ ਚੰਗੀ ਹੈ, ਸਾਡੇ ਵਾਸਤੇ ਹੀ ਮਹਾਰਾਜ ਨੇ ਉਚਾਰਨ ਕੀਤੀ ਹੈ, ਜ਼ਰੂਰ ਬੋਲ ਦੇਣੀ ਚਾਹੀਦੀ ਗੁਰੂ ਕੇ ਸਿੱਖ ਨੂੰ। ਮੂਲ ਮੰਤਰੀ ਬੋਲ ਦੇਵੇ 5-7 ਵਾਰੀ ਜੇ ਜ਼ਿਆਦਾ ਨਹੀਂ ਤਾਂ, ਚਲੋ ਸਤਨਾਮ ਵਾਹਿਗੁਰੂ ਆਖ ਦੇਵੇ 10-20-50 ਵਾਰ, ਜੇ ਹੋਰ ਕੁਝ ਨਹੀਂ ਬੋਲ ਸਕਦਾ, ਇੰਨਾ ਵੀ ਨਹੀਂ ਕਰ ਸਕਦਾ, ਤੇ ਘੱਟੋ ਘੱਟ ਇੰਨਾ ਹੀ ਆਖ ਦੇਵੇ, ਮਹਾਰਾਜ ਤੁਸੀਂ ਧੰਨ ਜੇ, ਤੁਸੀਂ ਧੰਨ ਜੇ, ਤੁਸੀਂ ਵੱਡੇ ਜੇ, ਤੁਸੀਂ ਬੇਅੰਤ ਜੇ, ਤੁਸੀਂ ਸਰਬ ਕਲਾ ਸਮਰੱਥ ਜੇ, ਤੁਸੀਂ ਆਪਣੀ ਛਾਂ ਚ ਰੱਖਿਓ, ਸਾਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਿਓ, ਇੰਨਾ ਤਾਂ ਕਹਿ ਸਕਦੇ ਹਾਂ। ਇਹ ਬੋਲ ਵੀ ਸਤਸੰਗ ਜੀ ਬੇੜਾ ਪਾਰ ਕਰ ਦੇਣਗੇ। ਬੋਲਣ ਬੋਲਣ ਚ ਫਰਕ ਹੁੰਦਾ, ਤੋ ਸਤਸੰਗ ਜੀ ਸਮਾਂ ਸਮਾਪਤ ਹੋਇਆ। ਜਿਵੇਂ ਇਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਮਾਤਾ ਜੀ ਕੋਲ ਪਹੁੰਚੇਗੀ, ਤੇ ਮਾਤਾ ਜੀ ਦਾ ਸਤਸੰਗ ਜੀ ਜਿਹੜਾ ਅੱਗੇ ਵਰਤਾਰਾ ਹੋਵੇਗਾ, ਇਹ ਹੁਣ ਆਪਾਂ ਕੱਲ ਸ਼ਾਮਾਂ ਨੂੰ ਸਰਵਣ ਕਰਾਂਗੇ। ਬਹੁਤ ਸਾਰੀਆਂ ਭੁੱਲਾਂ ਮਹਾਰਾਜ ਸਾਹਿਬ ਜੀ ਦੇ ਤੇ ਉਹਨਾਂ ਦੇ ਬੱਚਿਆਂ ਦੇ ਗੁਣ ਗਾਉਂਦਿਆਂ ਸਤਸੰਗ ਜੀ ਹੋ ਜਾਂਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸੰਗਤ ਨੇ ਕਿਰਪਾ ਕਰਕੇ ਖਿਮਾ ਬਖਸ਼ਣੀ ਜੀ। ਲੇਖਿਆ ਕਤੇ ਹਨ ਛੂਟੀ ਗਿਆ ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰਿਓ ਤਾਰ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।